तान दीवार तो है मेरे स्वामी, मैं तो दिया गए अरदास, मैं तान दीवान तू है मेरे स्वामी, मैं तो दिया गए अरदास, मैं होर थाऊं नाही, जिस पह करूं बेनंती, मेरा दुख सुख तुझ ही पास, डंडौत बंदन अनेक बार, सर्व कला समरथ, डोलन तेरा खो हो प्रभु, नानक दे कर हाथ, डोलन तेरा खो हो प्रभु, नानक दे कर हाथ, सतनाम धन वाखे गुरु, साहिब जियो मरणं विसरणं गोविंद है, जीवनं हर नाम ते आवरण है, मरणं विसरणं गोविंद है, जीवनं हर नाम ते आवरण है, लबणं साध संगेण, नानक हर पूर्व लिखण है, लबणं साध संगेण, नानक हर पूर्व लिखण है। वाह गुरु जी का खालसा, वाह गुरु जी की फतह। परम सम्मान योग सतगुरु साहिब श्री गुरु ग्रंथ साहिब सचे पातशाह जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। सतगुरां दे अमृत बचन आप जी सरवण कर रहे सी और गुरमुख प्यारे कीर्तन दी समाप्ति इस अमृत बचन ते कर रहे सन। मन मेरे करते नू सलाह है, सच एवे ਕਿ ਸਾਰੀ ਬਾਣੀ ਇੱਕ ਗੱਲ ਤੇ ਜ਼ੋਰ ਦਿੰਦੀ ਪਈ ਏ, ਸਿਬਤ ਸਲਾਹ। ਉਹਨੂੰ ਕੀਰਤਨ ਕਹਿ ਲੋ, ਉਸ ਨੂੰ ਨਾਮ ਜਪਣਾ ਕਹਿ ਲੋ, ਉਸ ਨੂੰ ਬਾਣੀ ਪੜ੍ਹਨਾ ਕਹਿ ਲੋ, ਉਸ ਨੂੰ ਆਰਾਧਨਾ, ਧਿਆਉਣਾ, ਚਿਤਵਣਾ, ਜਿੰਨੇ ਮਰਜ਼ੀ ਸ਼ਬਦ ਵਰਤ ਲਓ, ਸਿਰਫ ਇੱਕੋ ਗੱਲ ਵਾਰ ਵਾਰ ਬਾਣੀ ਕਹਿ ਰਹੀ, ਉਹਨੂੰ ਸਲਾਹ, ਉਹਦੀ ਸਿਫਤ ਕਰ। ਇਹ ਆਪ ਜੀ ਸਰਵਣ ਕਰ ਰਹੇ ਸੀ। ਅੱਜ ਜੋ ਅੰਮ੍ਰਿਤ ਬਚਨ ਵਿਚਾਰ ਅਧੀਨ ਹੈ, ਇਹ ਗਾਥਾ ਬਾਣੀ ਦਾ 15ਵਾਂ ਪਦਾ ਹੈ। ਆਓ ਇਸ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੀ ਸੰਗਤ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋ, ਜਾਂ ਜੋ ਦੇਸ਼ ਪਰਦੇਸ਼ ਦੂਰ ਦੁਰਾਡੇ ਆਪ ਜੀ ਸਤਿਗੁਰੂ ਦੇ ਅੰਮ੍ਰਿਤ ਬੋਲ ਸਰਵਣ ਕਰ ਰਹੇ ਹੋ, ਕਰੋ ਕਿਰਪਾ, ਆਪ ਸੰਗਤ ਅਸੀਸ ਬਖਸ਼ੋ। ਤੇ ਇਸ ਵਿੱਚ ਸੱਚਾਈ ਹੈ, ਇਹ ਕੇਵਲ ਸ਼ਬਦ ਨਹੀਂ ਕਿ ਅਸੀਸ ਬਖਸ਼ੋ, ਕਿਉਂਕਿ ਸੰਗਤ ਵਿੱਚ ਪਰਮੇਸ਼ਵਰ ਜੀ ਆਪ ਵਰਤਦੇ ਨੇ, ਤੇ ਸੰਗਤ ਅਸੀਸ ਬਖਸ਼ ਦੇਵੇ ਤੇ ਸੰਗਤ ਦੀ ਅਸੀਸ ਪਰਮਾਤਮਾ ਤੇ ਗੁਰੂ ਵੀ ਕਦੀ ਨਹੀਂ ਮੋੜਦਾ। ਆਪ ਸੰਗਤ ਬਖਸ਼ੋ ਅਸੀਸ। ਆਪ ਜੀ ਦੀ ਸੇਵਾ ਗੁਰੂ ਅਰਜੁਨ ਦੇਵ ਜੀ ਦੇ ਇਸ ਬਚਨ ਦੀ ਵਿਚਾਰ ਰਾਹੀਂ ਪ੍ਰੇਮ ਭਾਵਨਾ ਸ਼ਰਧਾ ਨਾਲ ਆਪਾਂ ਕਰ ਸਕੀਏ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਨੇ ਜੋ ਅੱਜ ਸਾਨੂੰ ਬਖਸ਼ਿਸ਼ ਕੀਤੀ ਪਵਿੱਤਰ ਅੰਮ੍ਰਿਤ ਬਚਨ ਦੀ, ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਇਸ ਪਦੇ ਦੇ ਅਖਰੀ ਅਰਥ, ਔਰ ਅਖਰੀ ਅਰਥ ਆਪਾਂ ਤਾਂ ਰੋਜ਼ ਕਰਨੇ ਆ ਕਿ ਸਾਨੂੰ ਇਹ ਸਮਝ ਹੋਵੇ ਕਿ ਅੱਜ ਅਸੀਂ ਗੁਰਦੇਵ ਦੇ ਕਿਹੜੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰ ਰਹੇ ਹਾਂ ਤੇ ਸਾਡਾ ਸਬਜੈਕਟ ਕੀ ਹੈ। ਮਹਾਰਾਜ ਬਖਸ਼ਿਸ਼ ਕਰ ਰਹੇ ਆ ਮਰਨੰਗ ਬਿਸਰਨੰਗ ਗੋਬਿੰਦ ਹੈ। ਜੇ ਇਹਦਾ ਪਾਠ ਅਸੀਂ ਇਸ ਢੰਗ ਨਾਲ ਥੋੜਾ ਜਿਹਾ ਅਰਧ ਵਿਸ਼ਰਾਮ ਦੇ ਕੇ ਕਰਾਂਗੇ, ਅਰਥ ਬੜੇ ਸਪਸ਼ਟ ਹੋਣਗੇ। ਮਰਨੰਗ ਬਿਸਰਨੰਗ ਗੋਬਿੰਦ ਹੈ। ਜਦੋਂ ਅਰਧ ਵਿਸ਼ਰਾਮ ਦਿੱਤਾ, ਮਰਨੰਗ ਇਹਦਾ ਅਰਥ ਹੋ ਜਾਏਗਾ ਅਸਲ ਚ ਮੌਤ ਹੈ ਕੀ, ਬਿਸਰਨੰਗ ਗੋਬਿੰਦ ਹੈ। ਬਿਸਰਨੰਗ ਸ਼ਬਦ ਗੋਬਿੰਦੇ ਵੱਲ ਲਾਵਾਂਗੇ ਤੇ ਅਰਥ ਹੋਰ ਹੋਣਗੇ, ਤੇ ਜੇ ਮਰਨੰਗ ਬਿਸਰਨੰਗ ਗੋਬਿੰਦ ਹੈ ਤੇ ਅਰਥ ਹੋਰ ਹੋ ਜਾਣਗੇ। ਮਰਨੰਗ ਮਰ ਜਾਂਦਾ ਬੰਦਾ, ਮੌਤ ਹੋ ਜਾਂਦੀ ਏ। ਬਿਸਰਨੰਗ ਗੋਬਿੰਦ ਹੈ, ਜਦੋਂ ਧਰਤੀ ਦਾ ਸਹਾਰਾ ਗੋਬਿੰਦ ਪਰਮਾਤਮਾ ਕਿਸੇ ਨੂੰ ਵਿਸਰ ਜਾਂਦਾ ਹੈ ਤੇ ਉਹਦਾ ਵਿਸਰਨਾ ਸੱਚਮੁੱਚ ਇਨਸਾਨ ਦੇ ਲਈ ਮੌਤ ਹੈ। ਅਗਲਾ ਬਚਨ ਜੀਵਨੰਗ, ਅਸਲ ਚ ਜੀਵਨ ਕੀ ਹੈ। ਗੁਰੂ ਅਰਜੁਨ ਸਾਹਿਬ ਬਚਨ ਕਰਦੇ ਆ ਜੀਵਨੰਗ, ਜ਼ਿੰਦਗੀ ਇਸ ਦਾ ਨਾਮ ਹੈ ਕੀ, ਹਰ ਨਾਮ ਧਿਆਵਣ ਹੈ। ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਧਿਆਂਦਾ ਹੈ, ਇਉਂ ਕਹਿ ਲੋ ਸਿਮਰਨ ਜ਼ਿੰਦਗੀ ਹੈ ਤੇ ਵਸਿਮਰਨ ਮੌਤ ਹੈ। ਚਲੋ ਇੱਥੇ ਸ਼ਬਦ ਵਿਸਰਨ ਗਾਇਆ ਹੈ, ਵਿਸਿਮਰਨ ਦਾ ਅਰਥ ਹੈ ਜਿਹੜਾ ਸਿਮਰਤੀ ਚੋਂ ਨਿਕਲ ਜਾਏ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਲੋਕੋ, ਇਨਸਾਨੀਅਤ ਸਮਝ ਇਸ ਗੱਲ ਨੂੰ ਕਿ ਜਿੱਥੇ ਪਰਮਾਤਮਾ ਦਾ ਸਿਮਰਨ ਹੈ ਅਸਲ ਚ ਉਹ ਹੀ ਜ਼ਿੰਦਗੀ ਹੈ। ਜਿੱਥੇ ਰੱਬ ਭੁੱਲ ਜਾਂਦਾ ਜਿੰਨੇ ਮਰਜ਼ੀ ਅਡੰਬਰ ਨੂੰ, ਉਹ ਹਰ ਚੀਜ਼ ਹੀ ਮੌਤ ਹੈ। ਦੋ ਤੁਕਾਂ ਦੇ ਅਰਥ, ਮਰਨੰਗ ਬਿਸਰਨੰਗ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਣ ਹੈ। ਜੀਵਨ ਸਿਰਫ ਹਰੀ ਨੂੰ ਧਿਆਨ ਆਖ ਹੈ ਤੇ ਮਹਾਰਾਜ ਇਹ ਜੀਵਨ ਲੱਭਦਾ ਕਿੱਥੋਂ ਮੈਂ ਕਿਤੋਂ ਇਹ ਚੀਜ਼ ਮਿਲਦੀ ਵੀ ਹੈ ਜਿੱਥੇ ਨਾਮ ਜੀਵਨ ਬਣ ਜਾਏ ਸਤਿਗੁਰੂ ਕਹਿੰਦੇ ਹਾਂ ਇੱਕ ਥਾਂ ਬਣਾ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਕਿਹੜੀ ਜੀ ਲੱਭਣੰਗ ਸਾਧ ਸੰਗੇਣ ਲੱਭਦਾ ਹੈ ਜੀਵਨ ਕਿਸ ਜਗ੍ਹਾ ਤੋਂ ਸਾਧ ਸੰਗੇਣ ਸਾਧ ਸੰਗੇਣ ਦਾ ਲਫ਼ਜ਼ੀ ਅਰਥ ਹੈ ਸੰਗਤ ਦਾ ਸਾਥ ਸੰਗ ਜਿਹਨੂੰ ਕਹਿੰਦੇ ਇਹ ਜੀਵਨ ਲੱਭਦਾ ਹੈ ਮਿਲਦਾ ਹੈ ਜਿੱਥੇ ਪਰਮਾਤਮਾ ਦੀ ਸਾਧ ਸੰਗਤ ਹੈ ਲੱਭਣੰਗ ਸਾਧ ਸੰਗੇਣ ਤੇ ਗੁਰੂ ਸਾਹਿਬ ਜੀ ਤੁਸੀਂ ਇੰਨਾ ਸਪਸ਼ਟ ਕਹਿ ਦਿੱਤਾ ਵੀ ਅਸਲੀ ਜ਼ਿੰਦਗੀ ਇਹ ਜੇ ਸੰਸਾਰ ਦੇ ਲੋਗੋ ਪਰ ਸਾਰੇ ਕਿਉਂ ਨੀ ਸੰਗਤ ਵਿੱਚ ਆਉਂਦੇ ਪਏ ਸਾਰਿਆਂ ਨੂੰ ਕਿਉਂ ਨੀ ਇਹ ਜੀਵਨ ਚੰਗਾ ਲੱਗਦਾ ਤੇ ਗੁਰੂ ਅਰਜਨ ਸਾਹਿਬ ਅੱਗੇ ਬਚਨ ਹੋਰ ਕਰਦੇ ਆ ਕਹਿਣ ਲੱਗੇ ਨਾਨਕ ਹਰ ਪੂਰਬ ਲਿਖਣਾ ਹਰ ਦਾ ਅਰਥ ਹੈ ਹਰੀ ਪਰਮਾਤਮਾ ਪੂਰਬ ਦਾ ਅਰਥ ਹੈ ਪਹਿਲਾਂ ਲਿਖਣਾ ਦਾ ਅਰਥ ਹੈ ਲਿਖ ਦਿੱਤਾ ਕਹਿੰਦੇ ਨੇ ਸੰਗਤ ਵਿੱਚ ਕੇਵਲ ਉਹੀ ਆਏਗਾ ਜਿਹਦੇ ਮਸਤਕ ਦੇ ਲੇਖ ਰੱਬ ਨੇ ਪੂਰਬ ਲਿਖੇ ਨੇ ਬਦਕਿਸਮਤ ਬੰਦਾ ਸੰਗਤ ਦੇ ਨੇੜੇ ਵੀ ਨਹੀਂ ਆ ਸਕਦਾ ਕਿਉਂਕਿ ਉਹਦੀ ਖੁਰਾਕ ਨਹੀਂ ਨਾ ਸਤ ਸੰਗਤ ਵਿੱਚ ਹਰ ਬੰਦੇ ਦਾ ਟੇਸਟ ਆਪੋ ਆਪਣੇ ਪਿਆਰਿਓ ਚੇਤੇ ਰੱਖਿਓ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਕਿ ਮਾਨ ਸਰੋਵਰ ਬੜਾ ਪਵਿੱਤਰ ਹੈ ਕਿਹਾ ਜਾਂਦਾ ਹੈ ਪਰ ਹਰ ਬੰਦੇ ਨੂੰ ਮਾਨ ਸਰੋਵਰ ਚੰਗਾ ਨਹੀਂ ਲੱਗਦਾ ਹਰ ਜੀਵ ਨੂੰ ਚੰਗਾ ਨਹੀਂ ਲੱਗਦਾ ਹੰਸ ਬਾਰੇ ਕਿਹਾ ਜਾਂਦਾ ਹੈ ਮਾਨ ਸਰੋਵਰ ਨੂੰ ਉਹ ਪਿਆਰ ਕਰਦਾ ਹੈ ਉਹਦੀ ਖੁਰਾਕ ਉੱਥੇ ਮਿਲਦੀ ਏ ਬਗਲੇ ਨੂੰ ਪੁੱਛ ਕੇ ਦੇਖੋ ਮਾਨ ਸਰੋਵਰ ਦਾ ਨਾ ਸੁਣ ਨੂੰ ਤਿਆਰ ਨਹੀਂ ਕਿਉਂਕਿ ਡੱਡੀਆਂ ਤੇ ਮੱਛੀਆਂ ਉੱਥੇ ਨਹੀਂ ਲੱਭਦੀਆਂ ਪਰਮਾਤਮਾ ਸਭ ਨੂੰ ਚੰਗਾ ਨਹੀਂ ਲੱਗਦਾ ਯਾਦ ਰੱਖਿਓ ਰੱਬ ਸਭ ਨੂੰ ਪਿਆਰ ਕਰਦਾ ਹੈ ਸਭ ਨੂੰ ਚੰਗਾ ਇਨਸਾਨ ਨੂੰ ਲੱਗਦਾ ਇੱਥੇ ਸਤਿਗੁਰੂ ਕਹਿੰਦੇ ਨੇ ਮਰਨੰਗ ਬਿਸਰਨੰਗ ਗੋਬਿੰਦ ਜੀਵਨੰਗ ਹਰ ਨਾਮ ਧਿਆਮਣ ਲੱਭਣੰਗ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ ਜਿਨ੍ਹਾਂ ਦੇ ਪੂਰਬ ਦੇ ਲੇਖ ਲਿਖੇ ਆ ਉਹਨਾਂ ਨੂੰ ਸਤ ਸੰਗਤ ਮਿਲਦੀ ਹੈ ਆਓ ਦੋ ਗੱਲਾਂ ਅੱਜ ਪਹਿਲਾਂ ਸੀ ਮਰਨ ਅਤੇ ਜੀਵਨ ਗੁਰਬਾਣੀ ਅਨੁਸਾਰ ਕੀ ਹੈ ਕਿਉਂਕਿ ਸਾਡੇ ਨਜ਼ਰੀਏ ਚ ਮੌਤ ਕੁਛ ਹੋਰ ਚੀਜ਼ ਹੈ ਗੁਰਬਾਣੀ ਕੀ ਮੌਤ ਬਾਰੇ ਕਹਿੰਦੀ ਤੇ ਪਰਮਾਰਥ ਦੇ ਰਸਤੇ ਚ ਜਿਨ੍ਹਾਂ ਨੇ ਪਰਮਾਤਮਾ ਵੱਲ ਤੁਰੇ ਸੱਚ ਉਹਨਾਂ ਨੇ ਮੌਤ ਨੂੰ ਅਨੁਭਵ ਕੀਤਾ ਉਸ ਅਨੁਭਵਤਾ ਵਿੱਚੋਂ ਉਹ ਜਿਉਂਦੇ ਜੀ ਮੌਤ ਦੇ ਭੈ ਤੋਂ ਮੁਕਤ ਹੋ ਗਏ ਜਿਹੜੇ ਜਿਉਂਦੇ ਮਰਨ ਤੋਂ ਮੁਕਤ ਹੋ ਗਏ ਉਹਨਾਂ ਨੂੰ ਫਿਜ਼ੀਕਲ ਡੈਥ ਦਾ ਡਰ ਹੀ ਕੋਈ ਨਹੀਂ ਰਿਹਾ ਇਹਨੂੰ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖਾਂਗੇ ਇੱਕ ਵਾਰ ਮੈਨੂੰ ਯਾਦ ਹੈ ਬਹੁਤ ਸਮਾਂ ਪਹਿਲਾਂ ਅਸੀਂ ਥੋੜਾ ਜਿਹਾ ਪ੍ਰਕਰਨ ਵਾਚਿਆ ਸੀ ਮੌਤ ਡੈਥ ਇਹ ਬੜੀ ਬੜੀ ਇੱਕ ਕਮਾਲ ਦੀ ਰੱਬ ਦੀ ਦਾਤ ਜੀ ਮੈਂ ਦਾਤ ਕਿਹਾ ਮੈਨੂੰ ਇਹ ਨਹੀਂ ਕਹਿ ਰਿਹਾ ਦੁਖਾਂਤ ਜੇ ਦਾਤ ਨਾ ਬਣਾਈ ਹੁੰਦੀ ਤੇ ਨਵੀਨਤਾ ਕਦੀ ਆਉਣੀ ਨਹੀਂ ਸੀ ਇਸ ਨਵੀਨਤਾ ਦਾ ਕਾਰਨ ਸਿਰਫ ਮੌਤ ਹੈ ਇੱਕ ਛੱਡ ਕੇ ਜਾ ਰਿਹਾ ਦੂਜਾ ਬੈਠਣ ਵਾਸਤੇ ਤਿਆਰ ਹੈ ਜੇ ਆਹੀ ਪੱਤੇ ਜਿਹੜੇ ਅੱਜ ਅੱਤ ਦੇ ਸੋਹਣੇ ਲੱਗਦੇ ਨੇ ਇਹ ਅਗਲੇ ਸਾਲ ਚ ਨਹੀਂ ਸੋਹਣੇ ਲੱਗਣਗੇ ਕਿਉਂਕਿ ਇਹਨਾਂ ਦਾ ਪੀਲਾਪਣ ਥੋੜਾ ਜਿਹਾ ਭਾ ਚੰਗੀ ਮਾਰੇਗਾ ਰੱਬ ਦੀ ਇੱਕ ਦਾਤ ਹੈ ਮੌਤ ਕਿਉਂਕਿ ਉਹ ਸਫਾਈ ਕਰਨ ਵਾਸਤੇ ਉਹਨੇ ਪ੍ਰਬੰਧ ਕੀਤਾ ਹੋਇਆ ਜਾਣ ਦਾ ਗੁਰੂ ਗ੍ਰੰਥ ਸਾਹਿਬ ਚ ਕਿਹੜੀ ਕਿਹੜੀ ਮੌਤ ਕਹੀ ਥੋੜਾ ਜਿਹਾ ਅਸੀਂ ਇਹਨੂੰ ਵਾਚਾਂਗੇ ਉਸ ਤੋਂ ਬਾਅਦ ਜੀਵਨ ਅਸਲ ਚ ਸਿਮਰਨ ਹੈ ਹੁਣ ਇੱਕ ਗੱਲ ਹੋਰ ਯਾਦ ਰੱਖਿਓ ਇਸ ਵਿੱਚ ਵੀ ਥੋੜੀ ਜਿਹੀ ਰਮਜ ਹੈ ਇੱਕ ਉਹ ਮਰਨੰਗ ਬਿਸਰ ਗੋਬਿੰਦ ਜਿਨ੍ਹਾਂ ਨੂੰ ਰੱਬ ਸਦਾ ਲਈ ਭੁੱਲ ਗਿਆ ਇੱਕ ਉਹ ਨੇ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਵੇ ਤੇ ਥੋੜਾ ਜਿਹਾ ਭੁੱਲਦਾ ਕਹਿੰਦੇ ਨੇ ਮਰ ਜਾਂਗੇ ਜੇ ਤੂੰ ਭੁੱਲ ਗਿਆ ਤੇ ਦੋਨਾਂ ਚ ਫਰਕ ਇਹ ਵੀ ਵੇਰਵਾ ਮੇਰਾ ਅੱਜ ਸੁਬਹਾ ਅਸੀਂ ਬੈਠੇ ਹਾਂ ਵੀ ਸਤਿਗੁਰੂ ਕਿੰਨੀ ਰਮੀ ਤੁਸੀਂ ਪਾ ਦਿੱਤੀ ਮਹਾਰਾਜ ਜੀ ਨੇ ਸ਼ਬਦ ਵਰਤੇ ਆ ਮੌਤ ਕੀ ਚੀਜ਼ ਹੈ ਬਹੁਤ ਕੁਝ ਮੌਤ ਬਾਰੇ ਲਿਖਿਆ ਗਿਆ ਬਹੁਤ ਜ਼ਿਆਦਾ ਹਿੰਦੀ ਚ ਬਹੁਤ ਮਿਲਦਾ ਜੀ ਮੌਤ ਬਾਰੇ ਤੇ ਹੁਣ ਇਹਦਾ ਅਰਥ ਕੋਈ ਹੋਰ ਨਾ ਕਰ ਲਿਓ ਹਿੰਦੀ ਲੈਂਗੁਏਜ ਦਾ ਮੈਂ ਜ਼ਿਕਰ ਕੀਤਾ ਕਿਤੇ ਹੋਰ ਕਿਸੇ ਸੰਸਥਾ ਨਾਲ ਜੋੜ ਦੇ ਉਹਨਾਂ ਦਾ ਪ੍ਰਚਾਰ ਕਰਨਾ ਹੈ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਜੀ ਨੇ ਜਿੰਨੀ ਕੁ ਸਮਝ ਪਈ ਪਹਿਲਾਂ ਮੈਂ ਅਕਸਰ ਕਹਿੰਦਾ ਹੁੰਦਾ ਸਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ ਪਰ ਹੁਣ ਮੇਰੇ ਮਨ ਚ ਪਿਛਲੇ ਦਿਨਾਂ ਤੋਂ ਇੱਕ ਤਰ੍ਹਾਂ ਦੀ ਮੌਤ ਹੋਰ ਵੀ ਗੁਰੂ ਗ੍ਰੰਥ ਸਾਹਿਬ ਨੇ ਕਹੀ ਹੈ ਮਰਨ ਦਾ ਅਰਥ ਕੇਵਲ ਫਿਜ਼ੀਕਲ ਡੈਥ ਨਹੀਂ ਪਹਿਲਾਂ ਤਾਂ ਅਸੀਂ ਦੇਖੀਏ ਕਿਹੜੀ ਕਿਹੜੀ ਮੌਤ ਕਹੀ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਜਿਸ ਮੌਤ ਬਾਰੇ ਸਾਰੇ ਅਸੀਂ ਜਾਣਦੇ ਹਾਂ, ਅਸੀਂ ਇਹਨੂੰ ਕਹਿੰਦੇ ਹਾਂ ਸਰੀਰਕ ਤੌਰ ਤੇ ਬੰਦੇ ਦਾ ਖਾਤਮਾ ਹੋ ਜਾਣਾ, ਇਹਦੇ ਸਰੀਰ ਦਾ ਬਿਣਸ ਜਾਣਾ। ਜੇ ਮੈਡੀਕਲ ਸਾਇੰਸ ਨਾਲ ਦੇਖੋ ਤੇ ਅਸੀਂ ਕਹਾਂਗੇ ਬੰਦੇ ਦਾ ਅੰਦਰ ਦਾ ਸਿਸਟਮ ਸਾਰਾ ਬੰਦ ਹੋ ਗਿਆ, ਇਹਦਾ ਹਾਰਟ ਰੁਕ ਗਿਆ, ਇਹਦਾ ਖੂਨ ਸਭ ਕੁਝ ਅੰਦਰ ਦੀ ਮਸ਼ੀਨ ਬੰਦ ਹੋ ਗਈ। ਪਰ ਗੁਰੂ ਗ੍ਰੰਥ ਸਾਹਿਬ ਇਸ ਤੋਂ ਅੱਗੇ ਗੱਲ ਕਹਿੰਦੇ ਆ, ਕਹਿੰਦੇ ਨਹੀਂ, ਤੇਰੀ ਮਸ਼ੀਨ ਕਹਿ ਰਹੀ ਹੈ ਕਿ ਬੰਦਾ ਮਰ ਗਿਆ, ਜਦੋਂ ਰੱਬ ਰੱਖਣ ਤੇ ਆਵੇ ਮਸ਼ੀਨ ਚੱਲਣ ਤੋਂ ਬਿਨਾਂ ਵੀ ਰੱਖ ਲੈਂਦਾ ਹੈ। ਪ੍ਰਭਾਵ ਹੈ ਬਿਨ ਸਾਸ ਤੇ ਰੱਖ। ਮਹਾਰਾਜ ਦਾ ਇੱਕ ਸ਼ਬਦ ਹੁੰਦਾ, ਜੇਤੇ ਜੀ ਜੀਵੈ ਲੈ ਸਾਹ, ਹਰ ਜੀਵ ਸਾਹ ਲੈ ਕੇ ਜਿੰਦਾ, ਜਿਵਾਲੇ ਤਾਂ ਕੇ ਅਸਾਹ, ਜੇ ਤੂੰ ਜਵਾਨ ਤੇ ਆਵੇ ਤੇਰੇ ਲਈ ਕੀ ਹੈ, ਤੂੰ ਸਾਹ ਦੇ ਸਿਸਟਮ ਤੋਂ ਬਿਨਾਂ ਵੀ ਜਿੰਦਾ ਰੱਖ ਸਕਣਾ। ਥੋੜਾ ਜਿਹਾ ਇਸ ਨੂੰ ਬੇਨਤੀ ਸੁਣਿਓ, ਮੈਂ ਇਹ ਨਹੀਂ ਕਹਿ ਰਿਹਾ ਵੀ ਕਿ ਮੈਨੂੰ ਸਾਇੰਸ ਨਹੀਂ ਆਉਂਦੀ, ਮੈਂ ਤਾਂ ਉਹਦੇ ਵਿਰੁੱਧ ਚ ਬੋਲਣਾ, ਅਸੀਂ ਵੀ ਸਾਇੰਸ ਕਰਕੇ ਸਾਰੇ ਸਹੂਲਤਾਂ ਇਹਦੀਆਂ ਨੇ ਨਾ, ਪਰ ਧਰਮ ਉੱਤੇ ਕਦੀ ਸਾਇੰਸ ਦੀ ਸਟੈਂਪ ਨਹੀਂ ਲਾਣੀ ਚਾਹੀਦੀ। ਧਰਮ ਦੀ ਆਪਣੀ ਥਾਂ ਹੈ, ਸਪਿਰਚੁਅਲਿਟੀ ਦੀ ਆਪਣੀ ਥਾਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਮੌਤ ਬਾਰੇ ਗੱਲ ਕਹੀ ਤੇ ਇਹ ਵੀ ਸ਼ਬਦ ਕਹਿ ਦਿੱਤਾ ਕਿ ਉਸ ਦਿਨ ਵੀ ਆਇਆ ਸੀ ਕਿ ਜਿੱਦਣ ਉੱਥੇ ਵਿਚਾਰਿਆ ਸੀ ਮਰਨਾ ਸੱਤ ਤੇ ਜਿਉਣਾ ਝੂਠ। ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਪਹਿਲਾਂ ਬਚਨੇ ਕਿਹਾ ਕਿ ਜਿੰਨੇ ਵੀ ਇਸ ਧਰਤੀ ਤੇ ਆਏ ਹਾਂ ਅਸੀਂ, ਜਿੰਨੇ ਵੀ ਪੈਦਾ ਹੋਏ ਹਾਂ, ਤੇ ਮੈਂ ਇੱਥੇ ਜਿੰਨੇ ਵਿੱਚ ਇਕੱਲੇ ਇਨਸਾਨ ਨਹੀਂ ਗਿਰ ਲਿਆ, ਚਾਹੇ ਜੜ ਚਾਹੇ ਚੇਤਨ, ਜੋ ਕੁਝ ਵੀ ਦ੍ਰਿਸ਼ਟ ਮਾਨ ਹੈ ਨਾ, ਹਰ ਚੀਜ਼ ਦੇ ਨਾਸ਼ ਹੋਣ ਦਾ ਪ੍ਰਬੰਧ ਪਰਮਾਤਮਾ ਨੇ ਇਹਦੀ ਪੈਦਾਇਸ਼ ਨਾਲ ਹੀ ਕਰ ਦਿੱਤਾ ਹੈ। ਅਸੀਂ ਮੌਤ ਨਹੀਂ ਲਿਖਾ ਕੇ ਆਏ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ ਕਿ ਮਰਨ ਲਿਖਾਏ ਮੰਡਲ ਮੈਂ ਆਏ, ਅਸੀਂ ਲਿਖਾ ਕੇ ਆਏ ਹਾਂ ਜੀ, ਮੈਂ ਵੀ ਲਿਖਾਈ ਤੁਸੀਂ ਵੀ ਲਿਖਾਈ। ਪਰ ਪਰਮਾਤਮਾ ਨੂੰ ਪਤਾ ਹੈ, ਵਾਹਿਗੁਰੂ ਜੀ ਨੂੰ ਪਤਾ ਹੈ ਕਿ ਇਹ ਬੰਦਾ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ, ਬਾਹਰ ਮੁਖੀ ਰਸ ਨੂੰ, ਜੇ ਇਹਨੂੰ ਦੱਸ ਦਿੱਤਾ ਤੂੰ ਫਲਾਣੀ ਤਰੀਕ ਨੂੰ ਮਰ ਜਾਣਾ, ਸੱਚ ਇਹ ਮਰਨ ਤੋਂ ਪਹਿਲਾਂ ਬਿਮਾਰ ਹੋ ਜਾਏਗਾ, ਇਹ ਮੌਤ ਦੇ ਭੈ ਚ ਜਿੰਦਾ। ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਜੀ, ਮੈਂ ਪਹਿਲੀ ਬੇਨਤੀ ਕਰਾਂਗਾ ਫਿਜ਼ੀਕਲ ਡੈਥ, ਦੂਸਰੀ ਬੇਨਤੀ ਮੈਂ ਕਰਨੀ ਹੈ ਨਾਮ ਦਾ ਵਿਸਰਨਾ ਮੌਤ, ਇਹ ਥੋੜਾ ਜਿਹਾ, ਤੀਸਰੀ ਬੇਨਤੀ ਕਰਨੀ ਹੈ ਸ਼ਬਦ ਵਿੱਚ ਮਰ ਜਾਣਾ ਮੌਤ, ਤੇ ਚੌਥੀ ਬੇਨਤੀ ਕਰਨੀ ਹੈ ਕਿ ਕਾਲ ਦੇ ਪਰਦੇ ਨੂੰ ਪਾ ਕੇ ਰਪਾੜ ਕੇ ਰਣ ਤੱਤੇ ਵਿੱਚ ਜੂਝ ਕੇ ਮੌਤ ਲਈ ਜਾਚਨਾ ਕਰਨੀ ਹੈ, ਸੂਰਮੇ ਦੀ ਮੌਤ ਕਹਿ। ਮਹਾਰਾਜ ਨੇ ਪਹਿਲਾਂ, ਹਾਲਾਂਕਿ ਸੂਰਮੇ ਦੀ ਮੌਤ ਵੀ ਫਿਜ਼ੀਕਲ ਡੈਥ ਹੀ ਹੈ ਨਾ, ਹਜ਼ੂਰ ਨੇ ਸ਼ਬਦ ਵਰਤਿਆ ਮਰਨ ਲਿਖਾਏ ਮੰਡਲ ਮੈਂ ਆਏ। ਸੋਹਿਲਾ ਸਾਹਿਬ ਚ ਗੁਰੂ ਸਾਹਿਬ ਇੱਕ ਕਿਰਪਾ ਕੀਤੀ, ਕਹਿੰਦੇ ਨੇ ਇਹ ਉਹ ਸੱਚਾਈ ਹੈ। ਤੇ ਮੈਂ ਕਈ ਵਾਰੀ ਸੋਚਣਾ, ਸਤਿਗੁਰੂ ਕੁਰਬਾਨ ਜਾਈਏ ਤੁਹਾਡੇ ਤੋਂ, ਅੱਜ ਵੀ ਸਵੇਰੇ ਹੁਕਮਨਾਮਾ ਆਇਆ ਸੀ ਮਨ ਰੇ ਕੌਣ ਕੁਮਾਤੈ ਲੀਨੀ, ਤੇ ਮੈਂ ਸਵੇਰੇ ਇੱਕ ਬੇਨਤੀ ਕੀਤੀ ਸੀ, ਗੁਰੂ ਤੇਗ ਬਹਾਦਰ ਜੀ ਤੁਹਾਡੇ ਚਰਨ ਧੋ ਧੋ ਕੇ ਪੀਏ, ਰੋਮ ਰੋਮ ਕਰਕੇ ਤੁਹਾਡੇ ਤੋਂ ਕੁਰਬਾਨ ਜਾਈਏ, ਜੀਵਨ ਸਾਡਾ ਗੰਦਾ ਤੇ ਅਰਦਾਸਾਂ ਤੁਸੀਂ ਆਪਣੇ ਮਨ ਤੇ ਲਾ ਕੇ ਕਰੀ ਜਾਂਦੇ ਹੋ, ਤੁਹਾਨੂੰ ਕਿਹੜੀ ਕਮੱਤ ਹੈ, ਤੁਸੀਂ ਤਾਂ ਸਭ ਦੇ ਪਰਦੇ ਢੱਕ ਦੇਖੋ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਦੇ ਸਰੀਰਕ ਡੈਥ ਦੀ ਜੇ ਗੱਲ ਕਰਾਂਗਾ, ਕੇਵਲ ਤੇਰੇ ਘਰ ਚ ਨਹੀਂ, ਇਹ ਮੇਰੇ ਘਰ ਵੀ ਲਿਖਿਆ, ਮੈਂ ਵੀ ਇੱਕ ਦਿਨ ਤੁਰਨਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਸੰਬਤ ਸਾਹਾ ਲਿਖਿਆ, ਇਹ ਸਾਹ ਲਿਖਿਆ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਇਹਦੇ ਅਰਥ ਨਹੀਂ ਕਰਨੇ ਕਿਉਂਕਿ ਬੜੀ ਵਾਰੀ ਕਰ ਚੁੱਕਿਆ ਸੀ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਬਸ ਇੱਕ ਅਸੀਸ ਦੇ ਦਿਓ ਜਿਉਂਦੇ ਜੀ, ਇਸ ਭਾਂਡੇ ਟੁੱਟਣ ਤੋਂ ਪਹਿਲਾਂ ਉਹਦੇ ਚ ਜਾ ਮਿਲਾਂ ਜਿਸ ਸਾਹਿਬ ਨੇ ਭਾਂਡਾ ਬਣਾਇਆ ਹੈ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਘਰ ਘਰ ਏਕੋ ਪਹੁੰਚਾ। ਹਰ ਘਰ ਵਿੱਚ ਮੌਤ ਦਾ ਪੋਚਾ ਆ ਗਿਆ, ਚਿੱਠੀ ਆ ਗਈ, ਸਨੇਹ ਆ ਗਏ। ਭਾਵਾਂ ਕਿ ਜਿੰਨਾ ਵੀ ਅਲੰਕਾਰ ਇਹ ਵਿਆਹ ਦਾ ਹੈ, ਕਈ ਵਾਰੀ ਇਸ ਵਿੱਚ ਇਹ ਬੇਟੀ ਦੇ ਵਿਆਹ ਦਾ ਹੈ ਜੀ, ਤੇ ਸੱਚਮੁੱਚ ਇਹਦਾ ਦਰਦ ਨਾ ਮਹਿਸੂਸ ਨਾ ਕਰਿਓ, ਧੀ ਇੱਕ ਰੱਬ ਦੀ ਉਹ ਦਾਤ ਹੈ ਜਿਹੜੀ ਬੰਦੇ ਨੂੰ ਬੰਦਾ ਬਣਾਉਣ ਦੀ ਜਾਚ ਸਿਖਾਉਂਦੀ ਹੈ, ਇਹ ਸੱਚ ਹੈ। ਧੀ ਮੈਂ ਕਈ ਵਾਰੀ ਸੋਚਣਾ, ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਬੇਟੀ ਤੋਰੀ, ਬੜਾ ਜਜ਼ਬਾਤੀ ਸੀ ਜੀ ਉਹ, ਹਾਲਾਂ ਚਲੋ ਇਹ ਵਿਸ਼ਾ ਨਹੀਂ ਮੇਰਾ, ਡੋਲੀ ਚੁੱਕੀ ਉਹਨੇ, ਘਰ ਦੇ ਰਿਸ਼ਤੇਦਾਰ ਮਾੜੇ ਮੋਟੇ ਰੋਏ, ਉਹਨੇ ਡੋਲੀ ਰੱਖ ਕੇ ਕਹਿੰਦਾ ਖਬਰਦਾਰ, ਉਹਦੀ ਬੇਟੀ ਦਾ ਨਾਮ ਗਾਰਗੀ ਸੀ, ਕਹਿੰਦਾ ਤੁਸੀਂ ਸਿਰਫ ਲੋਕ ਚਾਰ ਲਈ ਰੋ ਰਹੇ ਹੋ, ਮੇਰੀਆਂ ਆਂਦਰਾਂ ਨੇ ਜਿਹਨੂੰ ਤੋੜ ਰਿਹਾ, ਜੇ ਇੱਕ ਵਾਰੀ ਮੈਂ ਰੋ ਪਿਆ ਤੇ ਕਈ ਦਿਨ ਲੱਗ ਜਾਣੇ ਨੇ ਮੈਨੂੰ ਚੁੱਪ ਕਰਾਉਣ ਦੇ ਲਈ। ਤੇ ਜਿਹੜਾ ਬੰਦਾ ਇਮੋਸ਼ਨਲ ਹੁੰਦਾ ਸੱਚੀ ਮੁੱਚੀ ਰੱਬ ਵਾਲੇ ਪਾਸੇ ਬੜੀ ਛੇਤੀ ਤੁਰਦਾ, ਪੱਥਰ ਅੰਦਰ ਨੂੰ ਪਿਘਲਾਉਣਾ ਬੜਾ ਮੁਸ਼ਕਿਲ ਹੈ। ਹੁਣ ਇੱਥੇ ਸ਼ਬਦ ਸਤਿਗੁਰੂ ਨੇ ਵਰਤਿਆ ਕਿ ਸੰਬਤ ਸਾਹਾਂ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੂ ਹੋਵੇ ਸਾਹਿਬ ਸੁਮੇਲ, ਤੇ ਨਾਲ ਸ਼ਬਦ ਕਿਹਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਤੇ ਅਗਲਾ ਬਚਨ ਸਾਨੂੰ ਥੋੜਾ ਕਿਹਾ ਨੀਲਾ ਕੇਵਲ ਕਹਿੰਦੇ ਨੇ ਚੇਤੇ ਰੱਖਿਓ ਸੱਦਣ ਹਾਰਾ ਸਿਮਰੀਏ, ਜਿਨ੍ਹੇ ਮੌਤ ਪੈਦਾ ਕੀਤੀ ਉਹਨੂੰ ਚੇਤੇ ਕਰੋ, ਨਾਨਕ ਸੇ ਦੇਹੇ ਆਵਨ। ਤੇ ਇਹਦਾ ਅਰਥ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੇ ਤੇ ਨਹੀਂ ਮੇਰੇ ਤੇ ਵੀ ਦਿਨ ਆਉਂਦਾ ਪਿਆ। ਕੈਸਾ ਕਮਾਲ ਦਾ ਬਚਨ ਕੀਤਾ, ਸਵੀਕਾਰਿਆ। ਇੱਕ ਹੋਰ ਬੇਨਤੀ ਕਰਾਂ, ਗੁਰੂ ਸਾਹਿਬ ਇੱਕ ਬਚਨ ਕਰਦੇ ਨੇ ਜੋ ਜਨਮੈ ਸੋ ਜਾਨੋ ਮੂਵਾ, ਗੋਬਿੰਦ ਭਗਤ ਅਸਤਰ ਖੈਥੀਆ। ਸਿਰਫ ਪਹਿਲੀ ਮੇਰੀ ਬੇਨਤੀ ਇਹ ਵੇ ਕਿ ਜਿਸ ਬੰਦੇ ਨੇ ਵੀ ਆਕਾਰ ਧਾਰਨ ਕੀਤਾ, ਬੰਦਾ ਸ਼ਬਦ ਛੱਡਾਂ, ਜੋ ਵੀ ਆਕਾਰ ਸ੍ਰਿਸ਼ਟੀ, ਇਵਨ ਕਿ ਧਰਤੀ ਵੀ ਇੱਕ ਆਕਾਰ, ਇੱਕ ਦਿਨ ਧਰਤੀ ਨੇ ਵੀ ਨਸ਼ਟ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਆਕਾਰ ਖਤਮ ਹੋਏਗਾ, ਕੋਈ ਨੀ ਇਹਨੂੰ ਬਚਾ ਸਕਦਾ, ਇਹਨੇ ਬਿਨਸਨਾ ਹੈ। ਹਜ਼ੂਰ ਨੇ ਇੱਕ ਸ਼ਬਦ ਕਿਹਾ ਵੀ ਹਰ ਚੀਜ਼ ਜਾਏਗੀ। ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ, ਜਿੱਤੇ ਰਾਮ ਹੋਵੇ ਸਭੇ ਅੰਤ ਮੂਵੇ, ਜਿੱਤੇ ਕ੍ਰਿਸ਼ਨ ਹੋਇਆ ਹੈ ਸਭੇ ਅੰਤ ਜੈ ਹੈ। ਜਿਹਨੇ ਰਾਮ ਚੰਦਰ ਜੀ ਵਰਗੇ ਅਵਤਾਰ ਹੋਏ ਸਭ ਗਏ, ਜਿਹਨੇ ਕ੍ਰਿਸ਼ਨ ਜੀ ਵਰਗੇ ਹੋਣਗੇ ਸਾਰੇ ਜਾਣਗੇ। ਬਾਬੇ ਫਰੀਦ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਕਿ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ, ਕਿਉਂ ਲੱਗਾ ਆਪੋ ਆਪਣੀ ਵਾਰੀ ਤੁਰੀ ਜਾਂਦੇ। ਮੈਂ ਪਹਿਲੀ ਬੇਨਤੀ ਕਰਾਂਗਾ, ਸਰੀਰਕ ਮੌਤ ਇੱਕ ਸਚਾਈ ਹੈ, ਪਰ ਆਪ ਜੀ ਕਹੋਗੇ ਅਸੀਂ ਤਾਂ ਰੋਜ਼ ਹੀ ਸੁਣਨੇ ਆ ਫਲਾਣਾ ਮਰ ਗਿਆ, ਸੁਣਨਾ ਕੁਝ ਹੋਰ ਚੀਜ਼ ਹੈ ਤੇ ਅਨੁਭਵ ਕਰਨਾ ਕੁਝ ਹੋਰ ਚੀਜ਼ ਹੈ। ਜਦੋਂ ਬੰਦੇ ਦੇ ਆਪਣਾ ਅੱਤ ਦਾ ਨਜ਼ਦੀਕੀ ਉਹਦੀ ਅਰਥੀ ਉੱਠਦੀ, ਉਦੋਂ ਪਹਿਲੀ ਵਾਰੀ ਮਹਿਸੂਸ ਹੁੰਦਾ ਮੌਤ ਕੀ ਹੈ। ਬਾਕੀ ਤਾਂ ਲੋਕਾਂ ਚ ਆ ਰਹੇ ਨੇ, 10 ਕੁ ਮਿੰਟ ਗਏ ਤੇ ਅਸੀਂ ਕਹਿੰਦੇ ਹਾਂ ਫਲਾਣੇ ਦਾ ਫਿਊਨਰਲ ਮੈਂ ਘੰਟਾ ਕੁ ਕੱਢਣਾ, ਤੁਸੀਂ ਵੇਟ ਕਰਿਓ ਮੈਂ ਬਸ ਆਇਆ, ਉਦੋਂ ਬਾਅਦ ਆਪਾਂ ਡੀਲ ਕਰ ਰਹੇ ਹਾਂ। ਯਾਦ ਰੱਖਿਓ ਉਹਨੂੰ ਡੱਬਾ ਚੁੱਕ ਕੇ ਰੱਖ ਕੇ ਆਉਂਦਾ ਤੇ ਆਪਣੀ ਪੈਰ ਜਮਾਈ ਬੈਠਾ। ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ, ਕਹਿੰਦੇ ਸਾਰੀ ਦੁਨੀਆਂ ਚ ਅਚਰਜ ਕਹਾਣੀ ਇਹ ਵੇ, ਇੱਕ ਮਰ ਰਿਹਾ ਤੇ ਜਿਹੜਾ ਸੰਸਕਾਰ ਕਰ ਰਿਹਾ ਉਹ ਕਹਿੰਦਾ ਮੈਂ ਕਦੀ ਜਾਣਾ ਹੀ ਨਹੀਂ। ਹਜ਼ੂਰ ਦਾ ਬਚਨ ਹੈ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਤਰ ਮਨ, ਅਚਰਜ ਲਖਿਓ ਨਾ ਜਾਈ। ਇਹ ਮੌਤ ਸਰੀਰਕ ਤੌਰ ਤੇ ਪਹਿਲੀ ਮੌਤ, ਜੋ ਆਇਆ ਉਹਨੇ ਜਾਣਾ ਹੈ ਤੇ ਤਿਆਰੀ ਉਹਦੀ ਜਨਮ ਤੋਂ ਹੋ ਜਾਂਦੀ ਸ਼ੁਰੂ। ਦੂਸਰੀ ਬੇਨਤੀ ਕਰਾਂ, ਜਿਹੜਾ ਸਤਿਗੁਰੂ ਨੇ ਸ਼ਬਦ ਵਰਤਿਆ ਸੀ ਅੱਗੇ ਨੂੰ ਖੁੱਲ ਕੇ ਵਿਚਾਰਾਂਗੇ, ਮਰਨੰਗ ਬਿਸਰਨ ਗੋਬਿੰਦ ਜੀਵਨ ਹਰ ਨਾਮ ਧਿਆਵਣ। ਦੂਜੀ ਮੌਤ ਹੋਵੇ, ਸਰੀਰਕ ਤੌਰ ਤੇ ਮਨੁੱਖ ਜਿਉਂਦਾ ਰਹਿੰਦਾ ਪਰ ਮਾਨਸਿਕ ਤੌਰ ਤੇ ਵਾਸ਼ਨਾਵਾਂ ਦੇ ਤੌਰ ਤੇ ਉਹ ਆਪਣੇ ਆਪ ਨੂੰ ਸ਼ਬਦ ਵਿੱਚ ਮਿਲਾ ਕੇ ਮਾਰ ਦਿੰਦਾ ਹੈ। ਇਹ ਕੋਈ ਬ੍ਰਹਮ ਗਿਆਨੀ ਮਰਦਾ ਹੈ, ਜਿਹੜਾ ਮਰਦਾ ਉਹਨੂੰ ਜੀਵਨ ਮਿਲਦਾ ਉਹਦੇ ਚੋਂ। ਗੁਰੂ ਗ੍ਰੰਥ ਸਾਹਿਬ ਇਸ ਮੌਤ ਦਾ ਜ਼ਿਕਰ ਬਹੁਤ ਵਾਰੀ ਕੀਤਾ ਜੀ ਬਾਣੀ ਦੇ ਅੰਦਰ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਮਰਤਾ ਮਰਤਾ ਜਗ ਮੂਵਾ, ਮਰ ਭੀ ਮਰ ਪੇ, ਇਹ ਦੋ ਵਾਰੀ ਸਲੋਕ ਆਉਂਦਾ ਜੀ। ਮਰਤਾ ਮਰਤਾ ਜਗ ਮੂਵਾ, ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਐਸੇ ਮਰਨੇ, ਜੋ ਮਰੇ ਬੋਹਰ ਨਾ ਮਰਨਾ ਹੋਏ, ਕਬੀਰ ਸਾਹਿਬ ਦਾ ਬਚਨ। ਹੁਣ ਗੁਰੂ ਸਾਹਿਬ ਅੱਗੇ ਨੂੰ ਖੋਲਦੇ ਨੇ, ਉਹ ਸਰੀਰਕ ਮੌਤ ਤੋਂ ਪਹਿਲਾਂ ਇੱਕ ਹੋਰ ਮੌਤ ਮਰਨ ਦਾ ਜ਼ਿਕਰ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਲੋਕ ਮਰਦੇ ਪਏ ਨੇ, ਮਰਨ ਦੀ ਜਾਚ ਨਹੀਂ ਆਈ। ਗੁਰੂ ਅਮਰਦਾਸ ਜੀ ਨੇ ਕਿਹਾ ਮਹੱਲਾ ਤੀਜਾ, ਕਿਆ ਜਾਣਾ ਕਿਵੇਂ ਮਰਾਂਗੇ, ਇਹ ਕੋਈ ਨਹੀਂ ਪਤਾ ਕਿਵੇਂ ਮਰਨਾ, ਆਪਾਂ ਨੂੰ ਪਤਾ ਥੋੜਾ ਜੀ ਕੈਸਾ ਮਰਨਾ ਹੋਏ, ਕਿਵੇਂ ਮਰਾਂਗੇ, ਕਿੱਥੇ ਮਰਾਂਗੇ। ਹਾਂ, ਇੰਨੀ ਗੱਲ ਬਾਣੀ ਪੜ੍ਹ ਕੇ ਸਮਝ ਜ਼ਰੂਰ ਪੈਗੀ, ਜਿੰਨੇ ਦਿਨ ਲੰਘਦੇ ਪਏ ਨੇ ਅਸੀਂ ਉਸ ਪੜਾਂ ਤੇ ਪਹੁੰਚਣੇ ਪਏ ਜਿੱਥੇ ਸਾਡੀ ਮੌਤ ਹੋਣੀ ਹੈ। ਇਹ ਦਿਨ ਬ ਦਿਨ ਅਸੀਂ ਉਹਦੇ ਨੇੜੇ ਜਾਂਦੇ ਪਏ ਹਾਂ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਅਗਲਾ ਬਚਨ, ਮਰਨੇ ਤੇ ਜਗਤ ਡਰੇ, ਇਹ ਫਿਜ਼ੀਕਲ ਡੈਥ, ਜੀਵਿਆਂ ਲੋੜੇ ਸਭ ਕੋਏ। ਹੁਣ ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਲੋਕ ਮਰਨ ਤੋਂ ਡਰਦੇ ਆ, ਹਰ ਬੰਦਾ ਜੀਣਾ ਚਾਹੁੰਦਾ, ਅਗਲੀ ਤੁਕ ਵਿੱਚ ਕਹਿੰਦੇ ਨੇ ਜਦੋਂ ਗੁਰੂ ਕਿਰਪਾ ਵਰਤਾਉਂਦਾ ਉਦੋਂ ਬੰਦਾ ਮਰ ਜਾਂਦਾ। ਇਹਦਾ ਮਤਲਬ ਸਰੀਰਕ ਮੌਤ ਤੋਂ ਪਹਿਲਾਂ ਇੱਕ ਮੌਤ ਹੈ ਜਿਹੜੀ ਸ਼ਬਦ ਵਿੱਚ ਮਰਿਆ ਜਾਂਦਾ ਹੈ। ਉਹਨੂੰ ਸਾਹਿਬ ਕਹਿੰਦੇ ਨੇ ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਾਧ ਜੀਵਨ ਹੋਏ। ਪਹਿਲੀ ਮੌਤ ਕੇ ਬਿਲਕੁਲ ਨਸ਼ਟ, ਹੁਣ ਇਸ ਚ ਕਹਿ ਰਹੇ ਨੇ ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ, ਜਿਉਂਦੇ ਜੀ ਮਰਨਾ ਕੀ ਹੈ? ਸੁਸਾਈਡ ਕਰਨਾ ਨਹੀਂ, ਆਤਮ ਹੱਤਿਆ ਦਾ ਨਾਂ ਇਹ ਵੀ ਮੈਂ ਜਿਉਂਦੇ ਜੀ ਮਰ ਗਿਆ ਜੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬਸ ਇੰਨੀ ਕੁ ਗੱਲ ਸਮਝੋ, ਮੁਰਦੇ ਦੀ ਕੋਈ ਇੱਛਾ ਹੁੰਦੀ ਹੈ? ਜੇ ਮੁਰਦੇ ਸਰੀਰ ਨੂੰ ਅਸੀਂ ਅਤਰ ਫਲੇਲਾਂ ਲਾ ਕੇ ਕੀਮਤੀ ਗਹਿਣੇ ਪਾ ਦਈਏ, ਉਹਦੇ ਲਈ ਕੀ ਹੈ? ਮਹਾਰਾਜ ਕਹਿੰਦੇ ਨੇ ਜੇ ਮ੍ਰਿਤਕ ਨੂੰ ਚੰਦਨ ਚੜਾ ਦਿਓ ਉਹਨੂੰ ਕੋਈ ਪਰਵਾਹ ਨਹੀਂ, ਤੇ ਜੇ ਮੁਰਦੇ ਨੂੰ ਚੁੱਕ ਕੇ ਕਹੋ ਅਸੀਂ ਬਾਹਰ ਚਿੱਕੜ ਸੱਟਣਾ, ਉਹਦਾ ਕੁਝ ਨਹੀਂ ਵਿਗੜਨਾ, ਕਿਉਂਕਿ ਮੁਰਦੇ ਦੀ ਇੱਛਾ ਮਰ ਜਾਂਦੀ ਹੈ, ਮਰੇ ਦੀ ਕੋਈ ਇੱਛਾ ਨਹੀਂ ਹੁੰਦੀ। ਉਹਨੂੰ ਖੱਪਣ ਦੀ ਤੁਸੀਂ ਅਸੀਂ ਪਾਉਂਦੇ ਹਾਂ, ਉਹਨੂੰ ਕੀ ਲੋੜ ਹੈ ਖੱਪਣ ਦੀ? ਇਹ ਇਸ ਨੂੰ ਸੁਣਿਓ ਬੇਨਤੀ ਨੂੰ ਕਿ ਜਿਉਂਦੇ ਜੀ ਮਰਜਾ ਮਰਨਾ ਕੀ ਹੈ? ਮੁਰਦੇ ਨੂੰ ਖਾਣ ਦੀ ਲੋੜ ਨਹੀਂ, ਮੁਰਦੇ ਨੂੰ ਪਾਉਣ ਦੀ ਲੋੜ ਨਹੀਂ, ਮੁਰਦਾ ਕੁਛ ਵੀ ਨਹੀਂ ਕਹਿੰਦਾ, ਇੱਥੋਂ ਤੱਕ ਕਿ ਤੁਸੀਂ ਜਿੱਧਰ ਬਾਂਹ ਕਰ ਦਿਓਗੇ ਬਾਂਹ ਹੋ ਜਾਏਗੀ, ਜਿੱਧਰ ਲੱਤ ਕਰ ਦਿਓਗੇ ਉਧਰ ਲੱਤ ਹੋ ਜਾਏਗੀ, ਕਿਉਂਕਿ ਮੁਰਦਾ ਮਰਨ ਤੋਂ ਬਾਅਦ ਪੂਰਨ ਤੌਰ ਤੇ ਸਮਰਪਣ ਹੋ ਜਾਂਦਾ ਹੈ। ਤੇ ਗੁਰੂ ਕਹਿੰਦਾ ਜਿਹੜਾ ਫਿਜ਼ੀਕਲ ਮੁਰਦੇ ਦੀ ਤਰ੍ਹਾਂ ਆਪਣੇ ਮਨ ਨੂੰ ਗੁਰੂ ਸਾਹਮਣੇ ਸਮਰਪਿਤ ਕਰ ਦਿੰਦਾ ਉਹਨੂੰ ਜੀਵਨ ਮਿਲਦਾ ਹੈ। ਮੇਰੀ ਕੋਈ ਇੱਛਾ ਨਹੀਂ, ਜਿੱਥੇ ਰੱਖੇਗਾ, ਜਿਵੇਂ ਰੱਖੇਗਾ, ਜਿਸ ਤਰ੍ਹਾਂ ਰੱਖੇਗਾ, ਇਹ ਮੌਤ ਹੋਵੇ ਜਿਹੜੀ ਸ਼ਬਦ ਚ ਜੁੜ ਕੇ, ਸੇਵਾ ਚ ਜੁੜ ਕੇ, ਬੰਦਗੀ ਜੁੜ ਕੇ ਹੁੰਦੀ ਹੈ। ਕਿ ਆਪਣੇ ਸਾਡੀ ਖੌਮੇ ਜਿਹੜੀ ਉਹ ਸਾਨੂੰ ਉਹ ਇਗੋ ਸਾਡੀ ਕਾਇਮ ਹੈ। ਗੁਰੂ ਸਾਹਿਬ ਨੇ ਤੇ ਸ਼ਬਦ ਵਰਤਿਆ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਾਧ ਜੀਵਨ ਖੋਏ। ਇੱਕ ਭਾਈ ਸਾਹਿਬ ਦੀ ਰਚਨਾ ਤੁਸੀਂ ਸਾਰੇ ਪੜ੍ਹਦੇ, ਥੋੜਾ ਜਿਹਾ ਸੌਖਾ ਹੋਰ ਹੋ ਜਾਏਗਾ ਵੀ ਇਹ ਮੌਤ ਕਿਹੜੀ। ਮਹਾਰਾਜ ਦਾ ਸ਼ਬਦ ਹੈ ਭਾਈ ਸਾਹਿਬ ਦਾ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਆਹ ਦੂਜੀ ਤਰ੍ਹਾਂ ਦੀ ਮੌਤ ਸ਼ਬਦ ਚ ਮਰਨਾ। ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ, ਸਬਰ ਸ਼ਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ। ਉਹਨੂੰ ਭੁੱਖ ਨੀਂਦ ਕਿੱਥੇ? ਪਿਆਰਿਓ ਜਿਹੜੇ ਮਰ ਜਾਂਦੇ ਨੇ, ਕਦੀ ਦੇਖੋ ਉਹਨਾਂ ਦੇ ਜੀਵਨ। ਉਸ ਦਿਨ ਅਰਜ਼ ਕੀਤੀ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਦੀਨ ਦਿਆਲ ਦਾਤਾ, ਜਿਹਦਾ ਨਾਮ ਲਿਆ ਸੀਨੇ ਨੂੰ ਠੰਡ ਪੈਂਦੀ ਹੈ, ਤੇ ਜਿਸ ਗੁਰੂ ਰਾਮਦਾਸ ਦਾ ਨਾਮ ਲਿਆ ਸੱਚ ਇਹਵੇ ਹਰ ਦੁੱਖ ਕੱਟੇ ਜਾਂਦੇ। ਮੈਂ ਸ਼ਬਦ ਨਹੀਂ ਆਪਣੇ ਕੋਲੋਂ ਕਹਿ ਰਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਉਹ ਸਵਈਆ ਜਿਹੜਾ ਉਸ ਦਿਨ ਪੜਿਆ ਸੀ, ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮੂੰਹ ਤੋਂ ਕਹੇ ਤੇਰੀਆਂ ਅੱਖਾਂ ਦਾ ਹਨੇਰਾ ਕੱਟਿਆ ਜਾਏਗਾ। ਧੰਨ ਗੁਰੂ ਰਾਮਦਾਸ ਬੋਲੀ ਤੇਰਾ ਮਨ ਸਿਮਰਨ ਚ ਲੱਗ ਜਾਏਗਾ। ਧੰਨ ਗੁਰੂ ਰਾਮਦਾਸ ਕਹੀ ਤੇਰੇ ਘਰ ਦੇ ਸਾਰੇ ਕਲੇਸ਼ ਕੱਟੇ ਜਾਣਗੇ। ਧੰਨ ਗੁਰੂ ਰਾਮਦਾਸ ਜ਼ਬਾਨ ਤੋਂ ਕਹੀ ਤੇਰਾ ਘਰ ਦੌਲਤ ਨਾਲ ਭਰਿਆ ਜਾਏਗਾ। ਧੰਨ ਗੁਰੂ ਰਾਮਦਾਸ ਸਾਰੀ ਸੰਗਤ ਕਰੋ, ਜਿਹੜਾ ਗੁਰੂ ਰਾਮਦਾਸ ਕਹਿੰਦਾ ਟੁੱਟਾ ਰੱਬ ਨਾਲ ਮਿਲ ਜਾਂਦਾ ਹੈ। ਅਸੀਂ ਉਹ ਸਵਈਆ ਜੀ ਸਭ ਨੂੰ ਚੇਤੇ ਵੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਧ ਸਿਧ ਨਵਨਿਧ ਪਾਵੈ, ਕਿਹੜਾ ਸਤਿਗੁਰੂ? ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਮੈਂ ਬੇਨਤੀ ਕਰਾਂਗਾ ਕੀ ਹੈ ਮਰਨਾ ਜੀ ਜਿਉਂਦੇ ਜੀ? ਗੁਰੂ ਅਮਰਦਾਸ ਕੋਲ 21 ਸਾਲ ਮਹਾਰਾਜ ਗੋਇੰਦਵਾਲ ਰਹੇ ਤੇ ਸਤਿਗੁਰੂ ਤਰਸ ਕੀਤਾ। ਤਕਰੀਬਨ ਹਰ ਸਾਲ ਜਦੋਂ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਜਾਣਾ ਤੇ ਇੱਕ ਸਮਾਗਮ ਮੈਂ ਗੋਇੰਦਵਾਲ ਜ਼ਰੂਰ ਕਰਨਾ, ਚਲੋ ਭਾਵੇਂ ਕਿਸੇ ਪਰਿਵਾਰ ਦਾ, ਪਰ ਮੈਂ ਤਾਂ ਇੱਕੋ ਸੋਚਣਾ, ਧੰਨ ਗੁਰੂ ਰਾਮਦਾਸ ਤੁਸੀਂ ਆਪਣੀ ਕਰਮ ਭੂਮੀ ਤੇ ਵੀ ਹਾਜ਼ਰੀ ਭਰਨ ਵਾਸਤੇ ਬੁਲਾਉਂਦੇ ਹੋ। ਸਾਖੀ ਸਾਨੂੰ ਸਭ ਨੂੰ ਚੇਤੇ ਵੇ, ਮੈਂ ਸਿਰਫ ਉਹਦੇ ਚ ਇੱਕ ਨੁਕਤਾ ਲੈਣਾ, ਜਿਉਂਦੇ ਜੀ ਮਰਨਾ ਕੀ ਹੈ? ਥੜਿਆਂ ਦੀ ਘਟਨਾ ਹਰ ਇੱਕ ਨੂੰ ਪਤਾ ਹੈ ਜੀ, ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋਨੋਂ ਆਪਣੇ ਦਮਾਦ ਭਾਈ ਰਾਮਾ ਦੀ ਤੇ ਗੁਰੂ ਰਾਮਦਾਸ ਜੀ ਦੋਨਾਂ ਨੂੰ ਨਿਸ਼ਾਨ ਲਾ ਕੇ ਕਿਹਾ ਵੀ ਇਹ ਥੜੇ ਬਣਾਓ, ਇੱਕ ਤੇ ਸਵੇਰੇ ਬੈਠਾਂਗੇ, ਇੱਕ ਤੇ ਸ਼ਾਮੀ ਮੈਂ ਬੈਠਾਂਗਾ। ਸਭ ਨੂੰ ਪਤਾ ਥੜੇ ਬਣਾਏ, ਪਹਿਲੇ ਦਿਨ ਢਵਾ ਦਿੱਤੇ ਮੇਰੀ ਮਰਜ਼ੀ ਦੇ ਨਹੀਂ ਬਣੇ, ਦੂਜੇ ਦਿਨ ਫਿਰ ਢਵਾ ਦਿੱਤੇ ਮਰਜ਼ੀ ਦੇ ਨਹੀਂ ਬਣੇ, ਤੀਸਰੇ ਦਿਨ ਜਦੋਂ ਸ਼ਾਮ ਨੂੰ ਆ ਕੇ ਕਿਹਾ ਵੀ ਤੁਹਾਨੂੰ ਸਮਝ ਨਹੀਂ ਪੈਂਦੀ, ਭਾਈ ਰਾਮਾ ਜੀ ਨੂੰ ਕਿਹਾ ਵੀ ਮੇਰੀ ਮਰਜ਼ੀ ਦਾ ਥੜਾ ਕਿਉਂ ਨਹੀਂ ਬਣ ਰਿਹਾ, ਢਾਦੇ ਨੂੰ, ਉਹ ਅਸਲ ਚ ਖਿੱਜ ਗਏ ਅੰਦਰੋਂ, ਉਹਨਾਂ ਨੇ ਥੜੇ ਕੋਲੋਂ ਹੱਥ ਝਾੜ ਕੇ ਪਿੱਛੇ ਹੋ ਗਏ। ਮਹਾਰਾਜ ਕਹਿੰਦੇ ਤੈਨੂੰ ਸਮਝ ਨਹੀਂ ਪੈ ਰਹੀ, ਤੁਹਾਨੂੰ ਕਿਹਾ ਵੀ ਥੜਾ ਢਾ ਦਿਓ, ਉਹ ਕਹਿੰਦਾ ਮੈਂ ਨਹੀਂ ਢਾਣਾ ਅੱਜ। ਸਤਿਗੁਰੂ ਕਹਿੰਦੇ ਕਿਉਂ? ਕਹਿੰਦਾ ਕਸੂਰ ਮੇਰਾ ਨਹੀਂ, ਤੁਸੀਂ ਮੈਨੂੰ ਆਰੋਪਣ ਕਰੀ ਜਾ ਰਹੇ ਹੋ ਵੀ ਤੂੰ ਠੀਕ ਨਹੀਂ ਬਣਾਇਆ, ਠੀਕ ਨਹੀਂ ਬਣਾਇਆ। ਮੈਂ ਤਿੰਨੇ ਦਿਨ ਠੀਕ ਬਣਾਇਆ, ਦਰਾ ਤੁਸੀਂ ਬਿਰਧ ਇੰਨੇ ਕੁ ਹੋ ਗਏ ਹੋ ਜੋ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ। ਇਹ ਕੀ ਚੀਜ਼? ਇਹ ਤਾਂ ਮੈਂ ਜਿਉਂਦੀ ਹੈ ਨਾ। ਇਹਨੇ ਕਹਿ ਤਾਂ ਮੈਨੂੰ ਪਤਾ, ਗੁਰੂ ਨੂੰ ਪਤਾ। ਕਹਿਣ ਲੱਗੇ ਜੋ ਤੁਸੀਂ ਸਵੇਰੇ ਕਹਿੰਦੇ ਹੋ ਬਜ਼ੁਰਗ ਹੋ ਗਏ ਹੋ, ਭੁੱਲ ਜਾਂਦੇ ਹੋ, ਇਸ ਕਰਕੇ ਮੈਂ ਕਿਉਂ ਢਾਵਾਂ? ਗੁਰੂ ਰਾਮਦਾਸ ਜੀ ਨੂੰ ਕਿਹਾ ਢਾ ਦਿੱਤਾ। ਚੌਥੇ ਦਿਨ ਗੁਰੂ ਰਾਮਦਾਸ ਆਏ, ਪੰਜਵੇਂ ਦਿਨ ਆਏ, ਛੇਵੇਂ ਦਿਨ ਆਏ, ਰੋਜ਼ ਥੜਾ ਢੀਂਦਾ ਰਿਹਾ। ਹੁਣ ਗੱਲਾਂ ਥੜੇ ਦੀਆਂ ਨੀ, ਅੱਜ ਕੱਲ੍ਹ ਪੜ੍ਹੇ ਲਿਖੇ ਦੀ ਪੁਰਾਣੀਆਂ ਗੱਲਾਂ ਥੜਿਆਂ ਦੀਆਂ ਸੁਣਾਉਂਦੇ ਨੇ। ਚੇਤੇ ਰੱਖਿਓ, ਜਿਨ੍ਹਾਂ ਨੇ ਥੜਿਆਂ ਚ ਸਮਰਪਣ ਕੀਤਾ, ਗੁਰੂ ਨਾਨਕ ਦੀਆਂ ਗੱਦੀਆਂ ਵੀ ਉਹਨਾਂ ਨੂੰ ਮਿਲੀਆਂ। ਇਹ ਛੋਟੀਆਂ ਗੱਲਾਂ ਨੀ ਹੈਗੀਆਂ। ਮਹਾਰਾਜ ਨੇ ਕਿਹਾ ਸੱਤਵੇਂ ਦਿਨ ਆਏ ਸਤਿਗੁਰੂ, ਕਹਿਣ ਲੱਗੇ ਅੱਜ ਧਿਆਨ ਨਾਲ ਬਿਠਾਈ, ਸੱਤਵਾਂ ਦਿਨ ਤੇਰਾ ਨਿਸ਼ਾਨ ਲਾ ਦਿੱਤਾ, ਥੜਾ ਬਣਾਈ ਜਾਣ ਨਾਲੇ ਬੈਰਾਗ ਚ ਰੋਈ ਜਾਣ। ਬੇਰਾ ਚਾਹੇ ਹੇ ਸਤਿਗੁਰੂ ਮੈਨੂੰ ਬਖਸ਼ ਦੀ, ਮੈਂ ਕਿੰਨੀਆਂ ਗਲਤੀਆਂ ਕੀਤੀਆਂ। ਸੱਤਵੇਂ ਦਿਨ ਧੰਨ ਗੁਰੂ ਅਮਰਦਾਸ ਆਏ, ਚੰਗੀ ਤਰ੍ਹਾਂ ਚੜੇ ਥੜੇ ਨੂੰ ਚੁਗਿਰਦੇ ਤੋਂ ਦੇਖਿਆ, ਦੇਖਣ ਤੋਂ ਬਾਅਦ ਸੋਟੀ ਮਾਰ ਕੇ ਕਹਿੰਦੇ ਜਾਓ ਰਾਮਦਾਸ, ਅੱਜ ਵੀ ਮੇਰੀ ਮਰਜ਼ੀ ਦਾ ਨਹੀਂ ਬਣਿਆ, ਢਾ ਦੇ ਇਹਨੂੰ। ਕਹਿੰਦੇ ਸਤਿਗੁਰੂ ਢਾ ਦੇਣਾ, ਤੈਨੂੰ ਸਮਝ ਨਹੀਂ ਪੈਂਦੀ ਪਈ? ਕਹਿੰਦੇ ਥੜਾ ਵਿੱਚੇ ਛੱਡ ਕੇ ਨਾ ਢਾਂਦੇ ਢਾਂਦੇ ਹੱਥ ਝਾੜ ਕੇ ਆਪਣੇ ਮਿੱਟੀ ਵਾਲੇ ਗੁਰੂ ਅਮਰਦਾਸ ਦੇ ਚਰਨ ਪਕੜ ਕੇ ਬਿਰਹ ਚ ਰੋ ਪਏ। ਕਹਿਣ ਲੱਗੇ ਸਤਿਗੁਰੂ ਮੇਰੇ ਤੋਂ ਬਣਨਾ ਕੋਈ ਨਹੀਂ, ਮੈਂ ਬਣਾ ਨਹੀਂ ਸਕਣਾ। ਫਰਕ ਦੇਖਿਓ, ਸ਼ਬਦ ਦੋਨਾਂ ਦਾ ਇੱਕੋ ਹੈ, ਮੈਂ ਬਣਾ ਨਹੀਂ ਸਕਣਾ। ਸਤਿਗੁਰੂ ਕਹਿੰਦੇ ਨੇ ਕਿਉਂ? ਕਹਿਣ ਲੱਗੇ ਕੋਈ ਇੱਕ ਗਲਤੀ ਮਾਫ ਕਰਦਾ, ਕੋਈ ਦੋ ਕਰਦਾ, ਅੱਜ ਸੱਤਵਾਂ ਦਿਨ ਹੋ ਗਿਆ ਮੈਨੂੰ ਗਲਤੀ ਕਰਦਿਆਂ, ਤੁਹਾਡੀ ਮਰਜ਼ੀ ਦਾ ਤਾਂ ਹੀ ਬਣਨਾ, ਤੇਰੀ ਮਤ ਬੜੀ ਵੱਡੀ ਏ, ਮੈਨੂੰ ਸਮਝ ਕੋਈ ਨਹੀਂ ਪੈਂਦੀ ਪਈ, ਮੈਨੂੰ ਬੇਸਮਝ ਆ, ਮੈਂ ਕਿਵੇਂ ਬਣਾ ਸਕਾਂਗਾ, ਤੇਰਾ ਪਾਰਾ ਵਾਰ ਨਹੀਂ ਮੈਂ ਪਾ ਸਕਦਾ, ਆਖ ਹੈ ਮੈਂ ਦਾ ਮਰਨਾ। ਉੱਥੇ ਥੋੜਾ ਜਿਹਾ ਮੈਂ ਸਿਆਣਾ ਵਾ, ਮੈਂ ਫਿਰ ਬੇਨਤੀ ਕਰਾਂਗਾ। ਸ਼ਬਦ ਚ ਮਰਨ ਦਾ ਮਤਲਬ ਹੈ ਆਪਣੀ ਸਿਆਣਪ, ਆਪਣੀ ਚਤੁਰਾਈ, ਆਪਣੀ ਅਕਲ, ਹਰ ਚੀਜ਼ ਦਾ ਮੱਥਾ ਗੁਰੂ ਅੱਗੇ ਟੇਕ ਦੇਣਾ। ਜਿਹੜਾ ਬੰਦਾ ਆਪਣੀ ਖੋਪੜੀ ਦੇ ਅੱਖਰ ਤੇ ਆਪਣੀ ਅਕਲ ਨੂੰ ਲੈ ਕੇ ਜਾਂਦਾ, ਵਾਹਿਗੁਰੂ ਜੀ ਬਖਸ਼ ਦਿਆ ਜੇ, ਉਹ ਬੰਦਾ ਗਿਆਨੀ ਹੋ ਸਕਦਾ ਹੈ, ਵਿਦਵਾਨ ਹੋ ਸਕਦਾ ਹੈ, ਦੁਨੀਆਂ ਚ ਲਫ਼ਜ਼ਾਂ ਦੀ ਬੁਛਾੜ ਨਾਲ ਪ੍ਰਭਾਵ ਪਾ ਸਕਦਾ, ਪਰ ਗੁਰੂ ਦੇ ਸੀਨੇ ਦਾ ਪਿਆਰ ਉਹੀ ਲਏਗਾ ਜਿਹੜੀ ਆਪਣੀ ਮੈਂ ਨੂੰ ਮਾਰ ਦੇਵੇਗਾ। ਉੱਥੇ ਸ਼ਬਦ ਕਿਹਾ ਤੁਹਾਡੀ ਮਰਜ਼ੀ ਦਾ ਨਹੀਂ ਬਣਨਾ, ਇਸ ਕਰਕੇ ਤੁਸੀਂ ਸਮਰੱਥ ਹੋ, ਮੇਰੀ ਮਤ ਮੇਰੀ ਅਕਲ ਥੋੜੀ ਹੈ। ਕਵੀ ਸੰਤੋਖ ਸਿੰਘ ਨੇ ਸ਼ਬਦ ਬੜੇ ਪਿਆਰੇ ਵਰਤੇ, ਗੁਰੂ ਰਾਮਦਾਸ ਕਹਿੰਦੇ ਦਾਤਾ ਖਾਉ ਅਜਾਨ ਨਿਤ ਭੁੱਲਣ ਖਾਰੋ, ਮੈਂ ਸੱਚੀ ਮੁੱਚੀ ਅਜਾਨ ਹਾਂ, ਮੈਂ ਰੋਜ਼ ਭੁੱਲਣਾ ਵਾ, ਤੁਮ ਕਿਰਪਾਲ ਨਿਜ ਬਿਰਧ ਸਮਾਰੋ, ਮੈਂ ਚਰਨਾ ਤੇਰਿਆਂ ਤੋਂ ਕੁਰਬਾਨ ਜਾਵਾਂ, ਇੰਨੀਆਂ ਗਲਤੀਆਂ ਕਰਕੇ ਫਿਰ ਮੌਕਾ ਦੇਈ ਜਾਂਦੇ ਹੋ। ਹਉ ਅਜਾਨ ਨਿਤ ਭੁੱਲਣ ਖਾਰੋ, ਤੁਮ ਕਿਰਪਾਲ ਨਿਜ ਬਿਰਧ ਸਮਾਰੋ, ਬਾਰ ਬਾਰ ਬਖਸ਼ਿਤ ਹੋਏ ਮੋਹੀ, ਮੈਨੂੰ ਵਾਰ ਵਾਰ ਬਖਸ਼ੀ ਜਾਂਦੇ ਹੋ। ਅਪਰਾਧੀ ਅਰ ਮੂਰਖ ਕੋਈ, ਏਡਾ ਵੱਡਾ ਅਪਰਾਧੀ, ਮੇਰੀ ਇੱਕ ਬੇਨਤੀ ਹੈ, ਦੇਖੋ ਇੱਕ ਉਹ ਮੌਤ ਏ ਜਿਹੜਾ ਸ਼ਬਦ ਨੂੰ ਕਮਾ ਕਮਾ ਕੇ ਮਰ ਜਾਂਦਾ, ਸੱਚੀ ਮੁੱਚੀ ਸ਼ਬਦ ਦੀ ਕਮਾਈ ਨਾਲ ਐਸਤਾ ਐਸਤਾ। ਹੁਣ ਇਸ ਮੌਤ ਨੂੰ ਕਾਇਰਾ ਤਾਂ ਕਾਇਰ ਨਾਲ ਬੁਝ ਦਿਲੀ ਨਾਲ ਤੁਲਨਾ ਮਤ ਦਿਓ, ਮਰਨ ਤੋਂ ਬਾਅਦ ਹੀ ਤਾਂ ਮੁਕਾਮ ਅੱਗੇ ਮਿਲਦਾ ਹੈ। ਇਸੇ ਮੌਤ ਨੂੰ ਕਬੀਰ ਜੀ ਨੇ ਕਿਹਾ ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕਹਿ ਦੁਆਰ, ਇੰਨੀ ਮੈਂ ਮਰ ਜਾ ਮਤ ਹਰ ਪੁੱਛੇ ਕੌਣ ਕਹਿ ਪਰਾ ਹਮਾਰੇ ਬਾਹਰ। ਇਹਨੂੰ ਸਤਿਗੁਰੂ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਮੈਂ ਦੋ ਗੱਲਾਂ ਕੀਤੀਆਂ ਨੇ ਹੁਣ ਤੀਕਰਾਂ ਬਾਣੀ ਚੋਂ, ਇੱਕ ਸਰੀਰਕ ਮੌਤ ਪਹਿਲੀ ਜਿਹੜੀ ਸਭ ਨੇ ਮਰਨਾ ਹੈ, ਸਭ ਲਈ ਲਿਖੀ। ਦੂਸਰੀ ਮੈਂ ਬੇਨਤੀ ਕੀਤੀ ਕੋਈ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਕਿ ਜਿਹੜਾ ਸ਼ਬਦ ਵਿੱਚ ਮਰਦਾ ਤੇ ਗੁਰੂ ਕਿਰਪਾ ਨਾਲ ਮਰਦਾ, ਉਸ ਮੌਤ ਵਿੱਚੋਂ ਜਿਹੜੀ ਜ਼ਿੰਦਗੀ ਨਿਕਲਦੀ ਉਹ ਸਰੀਰਕ ਮੌਤ ਦਾ ਭੈ ਵੀ ਖਤਮ ਕਰ ਦਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਵਰਦੇ ਆ। ਉਸ ਤੋਂ ਬਾਅਦ ਮੈਂ ਜਿਹੜਾ ਪ੍ਰਕਰਨ ਚੱਲ ਰਿਹਾ ਇਹਦੀ ਗੱਲ ਬਾਅਦ ਚ ਕਰਨੀ ਹੈ। ਮਰਨੰਗ ਬਿਸਰਨ ਗੋਬਿੰਦ ਹੈ ਜੀਵਨ ਘਰ ਨਾਮ ਧਿਆਵਣ, ਤੀਸਰੀ ਮੌਤ ਗੁਰੂ ਗ੍ਰੰਥ ਸਾਹਿਬ ਨੇ ਇੱਕ ਸੂਰਮਿਆਂ ਦੀ ਦੱਸੀ ਹੈ। ਔਰ ਇਹ ਮੌਤ ਐਸੀ ਹੈ, ਹਰ ਬੰਦੇ ਦੀ ਕਿਸਮਤ ਸ਼ਹਾਦਤ ਨਹੀਂ ਹੁੰਦੀ ਧਰਮ ਚ ਧਰਮ ਲਈ ਮਰਨ ਦੇ ਲਈ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਿ ਸ਼ਹੀਦ ਜਿਹੜਾ ਹੈ ਸੱਚ ਇਹ ਵੇ ਇਹਦੀ ਮੌਤ ਫਿਜ਼ੀਕਲ ਡੈਥ ਭਾਵੇਂ ਉਹਦੀ ਹੋ ਰਹੀ ਹੈ ਪਰ ਅੰਦਰੂਨੀ ਤੌਰ ਤੇ ਇੰਨਾ ਕੁ ਨਿਰਭੈਤਾ ਵਿੱਚ ਜਿੰਦਾ ਹੈ ਕਿ ਰੱਬ ਦੀ ਦਰਗਾਹ ਵਿੱਚੋਂ ਲਿਖਿਆ ਜਾਂਦਾ ਹੈ ਕਿ ਸੂਰਮੇ ਦੀ ਮੌਤ ਇਹਨੂੰ ਮਰਨ ਦਾ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ, ਪਰ ਸ਼ਰਤ ਜੇ ਹੋਏ ਮਰਨ ਪ੍ਰਵਾਣੋ, ਜਿਹੜੇ ਪ੍ਰਵਾਨ ਹੋ ਜਾਣ। ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੀ, ਭਗਤ ਕਬੀਰ ਸਾਹਿਬ ਨੇ ਕਿਹਾ ਕਿ ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ ਸੂਰਮੇ ਦੀ ਮੌਤ। ਗੁਰੂ ਗੋਬਿੰਦ ਸਿੰਘ ਦਾ ਇੱਕ ਬੋਲ ਹੈ, ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਤੋਂ ਦਾਂਤ ਮੰਗਣਾ, ਜਿੱਦਣ ਮੈਂ ਸਰੀਰਕ ਤੌਰ ਤੇ ਜਾਣਾ ਹੋਵੇ ਮੈਨੂੰ ਅਸੀਸ ਦੇਈ, ਮੈਂ ਮੈਦਾਨੇ ਜੰਗ ਵਿੱਚ ਜੋਧ ਕੇ ਮਰਾਂ। ਜਬ ਆਪ ਕੀ ਔਦ, ਉੱਥੇ ਵੀ ਮਰਨ ਦਾ ਜ਼ਿਕਰ ਹੈ, ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੂੰ, ਬੇਨਤੀ ਹੈ ਉੱਥੇ ਵੀ ਮੌਤ ਕੀ। ਫਿਰ ਸੁਣਿਓ, ਇੱਕ ਸਰੀਰਕ ਤੌਰ ਤੇ ਜਾਣਾ, ਇੱਕ ਹੈ ਸ਼ਬਦ ਵਿੱਚ ਮਰ ਜਾਣਾ। ਸ਼ਬਦ ਵਿੱਚ ਮਰਨ ਤੋਂ ਬਾਅਦ ਤੀਸਰੀ ਮੈਂ ਬੇਨਤੀ ਕੀਤੀ, ਸੂਰਮੇ ਦਾ ਮਰਨਾ। ਹੁਣ ਆਓ ਜਿਹੜਾ ਸਾਡਾ ਸਬਜੈਕਟ ਹੈ, ਮੈਂ ਥੋੜਾ ਜਿਹਾ ਵਕਤ ਤੁਹਾਡਾ ਜ਼ਿਆਦਾ ਇਸ ਤਰ੍ਹਾਂ ਲੈ ਲਿਆ, ਮਰਨੰਗ ਬਿਸਰਨੰਗ ਗੋਬਿੰਦ ਹੈ ਜੀਵਨੰਗ ਹਰ ਨਾਮ ਧਿਆਮਣਾ। ਅਸੀਂ ਜੀਵਨ ਉਹਨੂੰ ਕਹਿੰਦੇ ਹਾਂ ਜਿਹੜਾ ਖਾ ਰਿਹਾ ਪਾ ਰਿਹਾ ਖੱਸ ਰਿਹਾ ਖੇਡ ਰਿਹਾ, ਇਹ ਬੰਦਾ ਜਿਉਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਿਹੜਾ ਖਾ ਰਿਹਾ ਪਾ ਰਿਹਾ ਖੰਡਾ ਰਿਹਾ ਮਾਣ ਰਿਹਾ, ਜੇ ਉਹਦੀ ਸਿਮਰਤੀ ਵਿੱਚੋਂ ਉਹਦੀ ਯਾਦ ਵਿੱਚੋਂ ਉਹਦੇ ਚਿੰਤਨ ਵਿੱਚੋਂ ਵਾਹਿਗੁਰੂ ਭੁੱਲ ਗਿਆ ਤੇ ਸੱਚੀ ਮੁੱਚੀ ਸਰੀਰਕ ਤੌਰ ਤੇ ਲੋਕ ਜਿੰਦਾ ਕੌਣ, ਪਰ ਗੁਰੂ ਦੀ ਨਜ਼ਰ ਵਿੱਚੋਂ ਮਰ ਚੁੱਕਾ ਹੈ। ਹੁਣ ਇਹਨੂੰ ਇਹ ਨਾ ਸਮਝਣਾ ਵੀ ਕਿ ਮਹਾਰਾਜ ਝਿੜਕਦੇ ਪਏ, ਇਹਦਾ ਕਿਉਂ ਕਿਆ ਮਰ ਜਾਂਦਾ ਹੈ। ਅਸਲ ਚ ਜੀਵਨ ਕੀ ਹੈ, ਮੈਂ ਫਿਰ ਬੇਨਤੀ ਕਰਾਂ, ਅਸੀਂ ਜੀਵਨ ਨੂੰ ਕਹਾਂਗੇ ਵਿਸ਼ਵਾਸਾਂ ਦਾ ਚੱਲਣਾ ਆ ਵੇਖਣਾ ਚਾਖਣਾ, ਨਹੀਂ ਚੱਲ ਰਿਹਾ ਸਭ ਕੁਛ। ਅਸਲੀ ਜ਼ਿੰਦਗੀ ਇਹ ਵੇ ਕਿ ਜਦੋਂ ਸਾਡਾ ਅੰਦਰ ਉਸ ਪਰਮ ਸੱਤ ਨਾਲ ਨਿਰੰਤਰ ਜੁੜਿਆ ਰਹਿੰਦਾ, ਸਵਾਸ ਉਹ ਵੀ ਲੈਂਦੇ ਨੇ ਜਿਹੜੇ ਅੰਦਰੋਂ ਸਿਮਰਨ ਚ ਜੀਂਦੇ ਨੇ, ਰੋਟੀ ਉਹ ਵੀ ਖਾਂਦੇ ਨੇ, ਕੱਪੜੇ ਉਹ ਵੀ ਪਾਉਂਦੇ ਨੇ, ਘਰਾਂ ਵਿੱਚ ਉਹ ਵੀ ਰਹਿੰਦੇ ਨੇ, ਗੱਡੀਆਂ ਚ ਉਹ ਵੀ ਜਾਂਦੇ ਨੇ, ਪਰ ਉਹਨਾਂ ਦੇ ਅੰਤਰ ਆਤਮੇ ਉਸ ਚੀਜ਼ ਨਾਲ ਉਸ ਪਰਮ ਸੱਤ ਨਾਲ ਜੁੜੇ ਨੇ। ਪਿਆਰੇ ਉਹ ਕਿਤੇ ਵੀ ਜਾਂਦੇ ਨੇ, ਸਾਈਂ ਦੀ ਯਾਦ ਕਦੀ ਵਿਸਰਦੀ ਨਹੀਂ, ਰੱਬ ਦਾ ਨਾਂ ਵਿਸਰਨਾ ਹੀ ਉਹਨਾਂ ਦੀ ਜ਼ਿੰਦਗੀ ਹੈ। ਇਹਨੂੰ ਸਮਝਣ ਲਈ ਇੱਕ ਮੈਂ ਉਦਾਹਰਣ ਦੇਣਾ, ਚਲੋ ਚੌਖੀ ਜਿੰਨੀ ਕੁ ਸਮਝ ਮੈਨੂੰ ਦਾਤੇ ਦਿੱਤੀ। ਅਸੀਂ ਰੂਪ ਮਾਣਾ ਨਾ, ਸਾਨੂੰ ਕੋਈ ਅਰੂਪ ਚਲਾ ਰਿਹਾ, ਉਹ ਜਿਹੜਾ ਅਰੂਪ ਹੈ ਜਿਸ ਦਿਨ ਆਪਾਂ ਪਹਿਲਾਂ ਵੀ ਕਥਾ ਪਹਿਲੇ ਦਿਨ ਸ਼ੁਰੂ ਕੀਤੀ, ਥੋੜਾ ਜਿਹਾ ਹਿੰਟ ਦਿੱਤਾ ਸੀ, ਜੀਵਨ ਕੀ ਹੈ। ਫੁੱਲ ਸੀ ਬੜਾ ਸੋਹਣਾ ਖਿੜਿਆ, ਇਹ ਸਮਝਣ ਵਾਸਤੇ ਵੀ ਐਵੇਂ ਨੀ ਕੋਈ ਕੋਈ ਮੈਂ ਕਹਾਣੀ ਨੀ ਸੁਣਾ ਰਿਹਾ, ਵਿਦਵਾਨ ਨੇ ਗੱਲ ਸਮਝਾਈ, ਜ਼ਿੰਦਗੀ ਕਿਹਨੂੰ ਕਹਿੰਦੇ ਆ, ਜੀਵਨ ਕਿੱਥੇ ਪਿਆ। ਹੁਣ ਸਾਨੂੰ ਕੋਈ ਪੁੱਛੇ, ਡਾਕਟਰ ਸਾਹਿਬ ਜੀ ਕੋਲ ਜਾਵਾਂਗੇ, ਉਹ ਛਾਤੀ ਦੇਖਣਗੇ, ਸਾਰਾ ਸਰੀਰ ਦੀ ਨਬਜ਼ ਨੂੰ ਵੀ ਦੇਖਣਗੇ, ਕਹਿਣਗੇ ਸਭ ਕਾਇਮ, ਪਰ ਨਹੀਂ, ਇਸ ਤੋਂ ਅੱਗੇ ਕੁਛ ਹੈ। ਕਹਿੰਦੇ ਖਿੜੇ ਹੋਏ ਫੁੱਲ ਨੂੰ, ਬੜਾ ਸੋਹਣਾ ਸੀ, ਕਿਸੇ ਦਾ ਚਿੱਤ ਕੀਤਾ ਮੈਨੂੰ ਤੋੜਾਂ, ਜਦ ਉਸ ਫੁੱਲ ਨੂੰ ਕੱਟਣ ਲੱਗਾ, ਮੈਂ ਫਿਰ ਬੇਨਤੀ ਕਰਾਂਗਾ, ਹੈ ਸਿਰਫ ਇੱਕ ਖਿਆਲ, ਖਿਆਲ ਵਿੱਚੋਂ ਨਾ ਸਮਝਾਉਣ ਦਾ ਯਤਨ ਕੀਤਾ, ਉਹਨੇ ਕੱਟਣ ਵਾਸਤੇ ਬਲੇਟ ਲਿਆ ਜਾਂ ਚਾਕੂ ਲਿਆ, ਜਦੋਂ ਉਸ ਫੁੱਲ ਦੇ ਨਿੱਕੀ ਜਿਹੀ ਟਾਹਣੀ ਨੂੰ ਕੱਟਣ ਲੱਗਾ ਤੇ ਫੁੱਲ ਨੇ ਕਿਹਾ, ਮੈਨੂੰ ਕਿਉਂ ਕੱਟ ਰਿਹਾ ਹੈ। ਉਹ ਕਹਿੰਦਾ, ਤੂੰ ਇੰਨਾ ਸੋਹਣਾ ਹੈ, ਇੰਨਾ ਚੰਗਾ ਹੈ, ਮੇਰੇ ਮਨ ਨੂੰ ਤੂੰ ਪ੍ਰਭਾਵਿਤ ਕੀਤਾ, ਮੇਰਾ ਦਿਲ ਕਰਦਾ ਮੈਂ ਤੈਨੂੰ ਕੱਟ ਕੇ ਲੈ ਜਾ, ਤੇਰੀ ਸੁਗੰਧੀ, ਤੇਰਾ ਸੁਹਾਪਣ, ਤੇਰਾ ਖੇੜਾ ਮੈਨੂੰ ਬੜਾ ਚੰਗਾ ਲੱਗਾ। ਫੁੱਲ ਨੇ ਅੱਗੋਂ ਟੋਕ ਕੇ ਕਿਹਾ, ਨਹੀਂ ਇਹ ਮੇਰਾ ਨਹੀਂ। ਉਹ ਕਹਿੰਦਾ, ਤੇਰਾ ਕਿਉਂ ਨਹੀਂ? ਕਹਿੰਦਾ, ਅਸਲ ਚ ਇਹ ਯਾਦ ਰੱਖੀ, ਇਹ ਮੇਰੀਆਂ ਪੰਖੜੀਆਂ, ਇਹ ਮੇਰਾ ਸਭ ਕੁਛ, ਇਹ ਦਰਅਸਲ ਟਾਹਣੀ ਦਾ ਹੈ। ਤੂੰ ਮੈਨੂੰ ਦੇਖਣਾ, ਪਿੱਛੇ ਦੇਖ, ਮੈਂ ਟਾਹਣੀ ਨਾਲ ਜੁੜਿਆ, ਇਹ ਟਾਹਣੀ ਵਿੱਚ ਗੱਲ ਸੁਣਿਓ ਧਿਆਨ ਨਾਲ, ਇੱਕ ਇੱਕ ਵਿੱਚੋਂ ਗੱਲ ਨਿਕਲ ਗਈ, ਸਮਝ ਨਹੀਂ ਪੈਣੀ। ਫੁੱਲ ਕਹਿੰਦਾ, ਤੈਨੂੰ ਸਿਰਫ ਦ੍ਰਿਸ਼ਟਮਾਨ ਮੈਂ ਦਿਸ ਰਿਹਾ, ਪਰ ਜਿਹੜਾ ਮੇਰਾ ਰੂਪ ਹੈ ਟਾਹਣੀ ਕਰਕੇ ਵੇ, ਤੇ ਜੇ ਇਹਦੇ ਤੋਂ ਤੋੜ ਕੇ ਲੈ ਗਿਆ ਤੇ ਚੇਤੇ ਰੱਖੀ, ਦੋ ਕੁ ਦਿਨ, ਦੋ ਦਿਨ ਤਾਂ ਬੜੀ ਦੂਰ ਦੀ ਗੱਲ, ਆ ਘੰਟਾ ਕੁ ਮੈਨੂੰ ਕੋਲ ਰੱਖੇਗਾ, ਇਹਨਾਂ ਹੱਥਾਂ ਨਾਲ ਹੀ ਕੂੜੇ ਤੇ ਸੱਟੇਗਾ, ਕਿਉਂਕਿ ਮੈਂ ਟਾਹਣੀ ਕਰਕੇ ਖੇੜਾ ਲਈ ਬੈਠਾਂਗਾ। ਵੈਸੇ ਭਾਈ ਸਾਹਿਬ ਨੇ ਲਿਖਿਆ ਵੀਰ ਸਿੰਘ ਹੁਣਾਂ ਨੇ ਕਿ ਡਾਲੀ ਨਾਲੋਂ ਨਾ ਤੋੜ ਅਸਾਨੂੰ ਅਸੀਂ ਖੱਟ ਮਹਿਕ ਦੀ ਲਾਈ ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ ਜੇ ਤੂੰ ਤੋੜ ਕੇ ਲੈ ਗਿਆ ਸਾਨੂੰ ਇੱਕ ਜੋਗਾ ਰਹਿ ਜਾ ਸਾਂ ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਿਸ ਨਸ ਜਾਈ ਉਹਨੇ ਕਿਹਾ ਚੱਲ ਕੋਈ ਗੱਲ ਨੀ ਤੂੰ ਟਾਹਣੀ ਤੋਂ ਲੈਣਾ ਜੀਵਨ ਕਹਿੰਦਾ ਮੇਰਾ ਜੀਵਨ ਖੇੜਾ ਨੀ ਮੈਂ ਕਿਸੇ ਹੋਰ ਥਾਂ ਤੋਂ ਟਾਹਣੀ ਮੈਨੂੰ ਜ਼ਿੰਦਗੀ ਦਿੰਦੀ ਹੈ ਉਹ ਕਹਿੰਦਾ ਚੱਲ ਤੇਰੀ ਤੈਨੂੰ ਨੀ ਤੋੜਦਾ ਟਾਹਣੀ ਕੱਟ ਲਈ ਨਾ ਜਦੋਂ ਟਾਹਣੀ ਤੇ ਬਲੇਡ ਚਲਾਉਣ ਲੱਗਾ ਟਾਹਣੀ ਨੇ ਕਿਹਾ ਫੁੱਲ ਨਦਾਨ ਹੈ ਇਹਨੂੰ ਸਮਝ ਕੋਈ ਨਹੀਂ ਮੈਂ ਥੋੜਾ ਇਹਨੂੰ ਜੀਵਨ ਦੇ ਰਹੀ ਹਾਂ ਉਹਨੇ ਕਿਹਾ ਫੁੱਲ ਕਹਿ ਰਿਹਾ ਕਹਿੰਦੀ ਫੁੱਲ ਨੂੰ ਸਿਰਫ ਮੇਰਾ ਪਤਾ ਹੈ ਤੇ ਚੇਤੇ ਰੱਖੀ ਮੈਂ ਅੱਗਾ ਤਣੇ ਨਾਲ ਜੁੜੀ ਹਾਂ ਮੈਨੂੰ ਤੇ ਤਣੇ ਵਿੱਚੋਂ ਜੀਵਨ ਮਿਲਦਾ ਪਿਆ ਅਸਲੀ ਜੀਵਨ ਕੀ ਹੈ ਉਹਨੇ ਕਿਹਾ ਚਲੋ ਤਣਾ ਕਿੰਨਾ ਕੁ ਵੱਡਾ ਫੁੱਲ ਦਾ ਗੁਲਾਬ ਦਾ ਤਣਾ ਤੋੜ ਦੇਣ ਕੱਟ ਲੈਣ ਜਦੋਂ ਤਣੇ ਨੂੰ ਕੱਟਣ ਲੱਗਾ ਤੇ ਤਣੇ ਨੇ ਕਿਹਾ ਨਹੀਂ ਫੁੱਲ ਤੇ ਟਾਹਣੀ ਦੋਨਾਂ ਨੂੰ ਕੋਈ ਪਤਾ ਨਹੀਂ ਮੈਂ ਤਾਂ ਉਹਦੇ ਨਾਲ ਜੁੜਿਆ ਜਿਹੜਾ ਲੋਕਾਂ ਨੂੰ ਨੀ ਦਿਸਦਾ ਮੈਨੂੰ ਖੇੜਾ ਸਭ ਕੁਝ ਉਹਦੇ ਤੋਂ ਮਿਲਦਾ ਉਹਨੇ ਪੁੱਛਿਆ ਕਿਹਦੇ ਤੋਂ ਕਹਿੰਦਾ ਅਦ੍ਰਿਸ਼ਟ ਜੜਾਂ ਤੋਂ ਜੀਵਨ ਕੀ ਹੈ ਜੜਾਂ ਦਿਸਦੀਆਂ ਨਹੀਂ ਉਹ ਫੁੱਲ ਖੱਟਣ ਵਾਲੇ ਨੇ ਕਿਹਾ ਚਲੋ ਜੜ ਪੱਟ ਲੈਂਦੇ ਹਾਂ ਜੜ ਵਿੱਚੋਂ ਆਵਾਜ਼ ਆਈ ਇਹਨਾਂ ਨੂੰ ਤਿੰਨਾਂ ਨੂੰ ਕੋਈ ਪਤਾ ਨਹੀਂ ਇਹ ਮੇਰੇ ਕਰਕੇ ਨਹੀਂ ਮੈਂ ਵੀ ਤਾਂ ਵਾਂ ਜੇ ਮਿੱਟੀ ਹੈ ਤਾਂ ਜੀਵਨ ਕਿਵੇਂ ਅੱਗੇ ਅੱਗੇ ਚੱਲਦਾ ਮੈਂ ਤਾਂ ਜੇ ਮਿੱਟੀ ਖੈ ਉਹਨੇ ਮਿੱਟੀ ਵੱਲ ਝਾਤੀ ਮਾਰੀ ਤੇ ਮਿੱਟੀ ਵਿੱਚੋਂ ਆਵਾਜ਼ ਆਈ ਹੈ ਸਾਰੇ ਭੋਲੇ ਨੇ ਇੱਕ ਦੂਜੇ ਨੂੰ ਸਿਰਫ ਜਾਣਦੇ ਨੇ ਜਿਹਦੇ ਨਾਲ ਜੁੜੇ ਨੇ ਮਿੱਟੀ ਕਹਿੰਦੀ ਹੈ ਮੈਂ ਵੀ ਕੁਛ ਨਹੀਂ ਕੱਲੀ ਮੈਂ ਕੀ ਕਰ ਸਕਾਂਗੀ ਜੇ ਪਾਣੀ ਦਾ ਸੰਗ ਨਾ ਮਿਲਦਾ ਤਾਂ ਮੇਰਾ ਜੀਵਨ ਤਾਂ ਪਾਣੀ ਚ ਹੈ ਦੇਖੋ ਜੀਵਨ ਕਿਸ ਤਰ੍ਹਾਂ ਅੱਗੇ ਅੱਗੇ ਤੁਰਦਾ ਉਹਨੇ ਕਿਹਾ ਮੈਂ ਪਾਣੀ ਚ ਤੇ ਇੱਕੋ ਦਮ ਪਾਣੀ ਵਿੱਚ ਜਦੋਂ ਦੇਖਿਆ ਪਾਣੀ ਨੇ ਕਿਹਾ ਮੈਂ ਵੀ ਜੀਵਨ ਨਹੀਂ ਉਹ ਸੂਰਜ ਵੱਲ ਝਾਤੀ ਮਾਰ ਉਹਦੀਆਂ ਕਿਰਨਾਂ ਮੈਨੂੰ ਭਰਦੀਆਂ ਨੇ ਸਮੁੰਦਰ ਤੋਂ ਚੁੱਕਦੀਆਂ ਨੇ ਇੱਥੇ ਲਿਆ ਕੇ ਸੜਦੀਆਂ ਨੇ ਮੈਂ ਵੀ ਨਹੀਂ ਉੱਠ ਸਕਦਾ ਮੈਨੂੰ ਵੀ ਕੋਈ ਜੀਵਨ ਦੇਣ ਵਾਲਾ ਸੂਰਜ ਹੈ ਉਹ ਕਹਿੰਦੇ ਸੂਰਜ ਵੱਲ ਝਾਤੀ ਮਾਰੀ ਸੂਰਜ ਚਮਕਦੇ ਨੇ ਇੱਕ ਆਵਾਜ਼ ਦਿੱਤੀ ਉਹ ਸਾਰੇ ਭੋਲੇ ਨੀ ਇਹਨਾਂ ਨੂੰ ਸਮਝ ਕੋਈ ਨਹੀਂ ਮੈਂ ਜਿਹੜਾ ਚਮਕ ਕੇ ਲੋਕਾਂ ਨੂੰ ਰੋਸ਼ਨੀ ਐਨਰਜੀ ਦੇਣਾ ਪਿਆ ਸੱਚ ਇਹ ਵੇ ਕਿ ਮੈਨੂੰ ਕੋਈ ਹੋਰ ਸੂਰਜ ਦਿੰਦਾ ਪਿਆ ਤੇ ਜੇ ਹੋਰ ਸੂਰਜ ਤੂੰ ਕਿਤੇ ਜ਼ਿੰਦਗੀ ਚ ਸੁਰਤ ਨਾਲ ਦੇਖੇਗਾ ਕਿਉਂਕਿ ਤੂੰ ਕੇਵਲ ਮੈਨੂੰ ਦੇਖ ਰਿਹਾ ਗਾ ਹੁਣ ਤਾਂ ਚਲੋ ਇਹ ਸਾਇੰਸ ਵੀ ਮੰਨਦੀ ਕਿੰਨੇ ਕੁ ਸੂਰਜ ਬਾਬਾ ਜੀ ਨੇ ਕਹਿਤਾ ਕੇਤੇ ਇੰਦ ਚੰਦ ਸੂਰ ਕੇਤੇ ਇਹਨਾਂ ਸੂਰਜਾਂ ਦਾ ਇੱਕ ਮਹਾਂ ਸੂਰਜ ਉਸ ਮਹਾਂ ਸੂਰਜ ਤੱਕ ਜਦੋਂ ਗਏ ਉਹਨੇ ਕਿਹਾ ਭੋਲੇ ਲੋਕੋ ਮੇਰੇ ਕੋਲ ਜ਼ਿੰਦਗੀ ਨੀ ਜਿਹੜਾ ਮੈਂ ਚਮਕਦਾ ਪਿਆ ਮੇਰੇ ਰੂਪ ਨੂੰ ਕੋਈ ਅਰੂਪ ਚਮਕਾਉਂਦਾ ਪਿਆ ਹੈ ਜਿਹਨੂੰ ਰੱਬ ਜੀ ਕਹਿੰਦੇ ਆ ਜਿਹਨੂੰ ਵਾਹਿਗੁਰੂ ਜੀ ਕਹਿੰਦੇ ਆ ਸੁਣਿਓ ਬੇਨਤੀ ਮੇਰੀ ਅਸੀਂ ਕਿਹਨੂੰ ਜ਼ਿੰਦਗੀ ਕਹਿ ਰਹੇ ਹਾਂ ਅੱਖਾਂ ਦੀ ਜੋਤ ਜ਼ਿੰਦਗੀ ਸਵਾਸਾਂ ਦਾ ਚੱਲਣਾ ਜ਼ਿੰਦਗੀ ਇਹ ਖਿੜੇ ਹੋਏ ਫੁੱਲ ਚੇਤੇ ਰੱਖਿਓ ਕਿਸੇ ਅਰੂਪ ਤੋਂ ਸਭ ਕੁਝ ਲੈਂਦੇ ਪਏ ਆ ਇਹ ਸਵਾਸ ਇਹ ਦਿਲ ਦੀ ਧੜਕਨ ਕੇਵਲ ਇਹ ਜ਼ਿੰਦਗੀ ਨਹੀਂ ਸੱਚ ਇਹ ਵੇ ਕਿ ਗੁਰਮੁਖੋ ਇਸ ਦ੍ਰਿਸ਼ਟ ਮਾਨ ਨੂੰ ਚਲਾਉਣ ਵਾਲਾ ਕੋਈ ਅਦ੍ਰਿਸ਼ਟ ਹੈ ਤੇ ਨਾਮ ਇੱਕ ਐਸੀ ਤੰਦ ਹੈ ਨਾਮ ਇੱਕ ਐਸੀ ਤਾਰ ਹੈ ਨਾਮ ਇੱਕ ਐਸੀ ਅਦ੍ਰਿਸ਼ਟ ਪਰਮਾਤਮਾ ਦੀ ਕਿਰਪਾ ਹੈ ਹਕੀਕਤ ਵਿੱਚ ਉਹ ਸਾਡੇ ਰੂਪ ਮਾਨ ਨੂੰ ਅਰੂਪ ਨਾਲ ਜੋੜ ਦਿੰਦੀ ਏ ਜਦੋਂ ਉਹਦੇ ਨਾਲ ਕੋਈ ਜੁੜ ਜਾਂਦਾ ਸਰੀਰਕ ਤੌਰ ਤੇ ਮਰਨ ਤੋਂ ਬਾਅਦ ਵੀ ਕਦੀ ਨਹੀਂ ਮਰਦਾ ਕਿਉਂਕਿ ਉਹ ਨਾਮ ਹੈ ਮੈਂ ਥੋੜੀ ਜਿਹੀ ਤਾਂ ਬੇਨਤੀ ਕੀਤੀ ਇੱਕ ਫੁੱਲ ਛੋਟੀ ਜਿਹੀ ਇਕਾਈ ਲਿਆ ਉਹ ਫੁੱਲ ਤੋਂ ਪਿਛਾਂ ਚੱਲੋਗੇ ਕਿੱਥੇ ਜਾ ਜੁੜਦਾ ਮੇਰੀ ਬੇਨਤੀ ਹੈ ਗੁਰਮੁਖੋ ਅਸਲ ਚ ਜ਼ਿੰਦਗੀ ਨਾਮ ਹੈ ਸਿਮਰਨ ਹੈ ਪਰ ਇਹ ਛੇਤੀ ਸਮਝ ਕੋਈ ਨਹੀਂ ਪੈਂਦੀ ਜਿਹਨੂੰ ਅਸੀਂ ਜ਼ਿੰਦਗੀ ਸਮਝੀ ਬੈਠੇ ਉਹਦੇ ਚ ਪਲਚੇ ਖਾਂ ਆਓ ਥੋੜੀ ਪਹਿਲੀ ਮੈਂ ਬੇਨਤੀ ਕਰਾਂਗਾ ਮਰਨੰਗ ਬਿਸਰਨੰਗ ਗੋਬਿੰਦ ਹੈ ਮੌਤ ਹੈ ਜਿਨ੍ਹਾਂ ਨੂੰ ਗੋਬਿੰਦ ਭੁੱਲ ਗਿਆ ਗੁਰੂ ਸਾਹਿਬ ਨੂੰ ਪੁੱਛੋ ਮਹਾਰਾਜ ਕਹਿੰਦੇ ਨੇ ਹਜ਼ੂਰ ਦੀ ਬਾਣੀ ਤੇ ਬਚਨ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਇਹ ਫਿਜ਼ੀਕਲ ਜੀਵਨ ਦੀ ਤੇ ਗੱਲ ਹੀ ਨਹੀਂ ਕੀਤੀ ਸੋ ਜੀਵਿਆ ਵੋ ਹੀ ਜੀਵਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕਹਿ ਬਾਕੀ ਕੌਣ ਜਿੰਦੇ ਨੇ ਬਾਕੀ ਤਾਂ ਮਰਨ ਬਿਸਰਨ ਗੋਬਿੰਦ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਚਲੋ ਇਹਦੇ ਅਰਥ ਬਾਹਰ ਮੁਖੀ ਵੀ ਕਰ ਰਹੇ ਹਾਂ ਜੀ ਸੰਸਾਰੀ ਤੌਰ ਤੇ ਜੇ ਇੱਜ਼ਤ ਨੂੰ ਕੋਈ ਹੱਥ ਪਾਏ ਸੀ ਬੜੀ ਤੁਕ ਵਰਤੀ ਜੀ ਪਿਛਲੇ ਸਾਲਾਂ ਚ ਕਿ ਸੱਚੀ ਮੁੱਚੀ ਜੇ ਪੱਤ ਨੂੰ ਹੱਥ ਪੈ ਗਿਆ ਮਰ ਗਏ ਠੀਕ ਹੈ, ਇਹ ਸਾਡਾ ਇੱਕ ਪੱਖ ਹੈ। ਪਰ ਸੱਚ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਤੋਕ ਪੜਿਓ, ਅਰਥ ਗਲਤ ਨਾ ਕਰੋ। ਉਹ ਬੰਦਾ ਕਾਹਦਾ ਜਿਉਂਦਾ ਰਿਹਾ ਜਿਹਨੂੰ ਪੰਜ ਵਕਾਰ ਰੋਜ਼ ਬੇਇੱਜ਼ਤ ਕਰਦੇ ਨੇ, ਕਾਹਦੀ ਜ਼ਿੰਦਗੀ ਤੇਰੀ ਓਏ। ਮੈਂ ਤਾਂ ਕਹਿੰਦਾ ਕਾਹਦਾ ਮਨਾ ਤੂੰ ਜਿੰਨਾ ਸੰਗਤ ਚ ਆਉਣਾ, ਤੇਰੀਆਂ ਭੈੜੀਆਂ ਅੱਖਾਂ ਤਾਂ ਅਜੇ ਵੀ ਚਿਹਰਿਆਂ ਤੋਂ ਕਾਬੂ ਨਹੀਂ ਪਾ ਸਕੀਆਂ, ਤੇਰੀ ਰੋਜ਼ ਬੇਇੱਜ਼ਤੀ ਕਰਦੀਆਂ ਨੇ, ਰੋਜ਼ ਅਪਮਾਨਤ ਕਰਦੀਆਂ ਨੇ। ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਚ ਖਾਏ। ਜਿਹੜਾ ਸਿਮਰਨ ਦੀ ਰੋਹ ਤੋਂ ਵਿਰਵਾ ਖਾਲੀ ਰਹਿ ਗਿਆ, ਗੁਰਮੁਖੋ ਨੂੰ ਕੀ ਜੀਵਨ ਕਹਾਂਗੇ। ਗੁਰੂ ਸਾਹਿਬ ਦਾ ਇੱਕ ਬਚਨ ਹੋਰ ਹੈ, ਕਈ ਵਾਰੀ ਗੁਣ ਆ ਜਾਂਦਾ ਪਰ ਬੰਦਾ ਫਿਰ ਵੀ ਮੁਰਦਾ ਰਹਿੰਦਾ। ਗੁਣ ਆ ਜਾਂਦਾ, ਸਿਆਣਾ ਬਣ ਜਾਂਦਾ, ਵਿਦਵਾਨ ਬਣ ਜਾਂਦਾ, ਧਨਾੜ ਬਣ ਜਾਂਦਾ, ਗਿਆਨੀ ਬਣ ਜਾਂਦਾ, ਸਾਰੇ ਗੁਣ ਉਹਦੇ ਕੋਲ ਆ ਜਾਂਦੇ ਨੇ, ਸਿਮਰਨ ਨਾ ਹੋਣ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਮੁਰਦਾ, ਕਿਉਂਕਿ ਇਹਨੂੰ ਗੋਬਿੰਦ ਵਿਸਰ ਗਿਆ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਮੇਰੀ ਬੇਨਤੀ ਹੈ ਪਰਮਾਤਮਾ ਨੂੰ ਵਿਸਰ ਜਾਣਾ, ਸੱਚੀ ਮੁੱਚੀ ਮੌਤ ਤੇ ਸਭ ਕੁਝ ਚਲਾ ਜਾਂਦਾ ਜੇ, ਤੇ ਜਿੱਥੇ ਰੱਬ ਵਿਸਰ ਜਾਏ ਉੱਥੇ ਸੁੱਖ ਕਿੱਥੇ ਵੇ। ਮੈਂ ਸੁੱਖ ਦਾ ਅਰਥ ਸਹੂਲਤਾਂ ਨਹੀਂ ਕਰਾਂਗਾ, ਠੀਕ ਹੈ। ਉਦਣ ਵੀ ਮੈਂ ਕਿਹਾ ਗੱਡੀ ਮਿਲ ਗਈ, ਕਾਰ ਮਿਲ ਗਈ, ਕੋਠੀ ਮਿਲ ਗਈ, ਸਭ ਕੁਝ ਸਾਨੂੰ ਰੱਬ ਨੇ ਸਭ ਨੂੰ ਦਿੱਤਾ, ਸਭ ਕੁਝ ਮਿਲ ਗਿਆ। ਜੇ ਸਾਈਂ ਹਿਰਦੇ ਵਿੱਚੋਂ ਵਿਸਰ ਗਿਆ ਤੇ ਸਭ ਕੁਝ ਗਿਆ। ਸਤਿਗੁਰੂ ਕਹਿੰਦੇ ਨੇ ਮੌਤ ਕਹਿ, ਗੁਰੂ ਅਰਜੁਨ ਦੇਵ ਕਹਿੰਦੇ ਨੇ ਜਦੋਂ ਗੋਬਿੰਦ ਵਿਸਰਦਾ, ਪਰਮਾਤਮਾ ਵਿਸਰਦਾ, ਤੇ ਸੱਚਮੁੱਚ ਕਿੰਨੀ ਕੁ ਵੈਲਿਊ ਰਹਿੰਦੀ ਹੈ ਬੰਦੇ ਦੀ ਜਿਹਨੂੰ ਰੱਬ ਵਿਸਰ ਜਾਏ। ਠੀਕ ਹੈ, ਸੰਸਾਰੀ ਤੌਰ ਤੇ ਮੈਂ ਕਿਹਾ ਬੜਾ ਅਡੰਬਰ ਹੋਵੇਗਾ, ਪਰ ਭਾਵੇਂ ਉਹ ਬੰਦਾ ਸਰੀਰਕ ਤੌਰ ਤੇ 40 ਯੁੱਗ ਵੀ ਧਰਤੀ ਤੇ ਜੀ ਕੇ ਚਲਾ ਜਾਏ, ਜਿਹਨੂੰ ਰੱਬ ਵਿਸਰ ਜਾਏ ਉਹਦੀ ਕੀਮਤ ਕੀੜੇ ਜਿੰਨੀ ਨਹੀਂ ਪੈਣੀ। ਜੇ ਜੁਗ ਚਾਰੇ ਆਰ ਜਾ ਹੋਰ ਦੱਸੋ, ਇੰਨਾ ਲੰਮਾ ਜੀਵੇ, ਜੁਗ ਚਾਰੇ ਆਰ ਜਾ, ਜੇ ਚਾਰ ਯੁੱਗ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੇ ਖੇ। ਏਡਾ ਵੱਡਾ ਬੰਦਾ ਰੱਬ ਭੁੱਲਿਆ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਏਡੇ ਮਸ਼ਹੂਰ ਬੰਦੇ ਤੇ ਦੋਸ਼ ਲਾਇਆ ਗਿਆ, ਤੂੰ ਸਭ ਕੁਝ ਜ਼ਿੰਦਗੀ ਚ ਮਾਣਿਆ ਪਰ ਰੱਬ ਜੀ ਨੂੰ ਚੇਤੇ ਨਹੀਂ ਕੀਤਾ। ਜਦੋਂ ਵਿਸਰਦਾ ਅੰਦਰ ਲੁੜਛਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਮਰ ਜਾਂਦਾ ਬੰਦਾ ਜਦੋਂ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਏ, ਸਾਈਂ ਦੀ ਯਾਦ ਭੁੱਲ ਜਾਏ। ਹਰ ਵਿਸਰ ਸਦਾ ਖੁਵਾਰੀ, ਤਾਂ ਕੋ ਧੋਕਾ ਕਹਾਂ ਬਿਆਪੈ ਜਾਂ ਕੋ ਓੜ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਇੱਕ ਦਿਨ ਮੈਂ ਬੇਨਤੀ ਕੀਤੀ ਇਹਨੂੰ ਝਿੜਕ ਚ ਨਾ ਲਿਜਾਇਓ। ਹੁਣ ਕਈ ਵਾਰੀ ਰਹਿਤਨਾਮਿਆਂ ਦੀ ਜਦੋਂ ਗੱਲ ਕਰਦੇ ਆ ਨਾ, ਵੀ ਜਾਪ ਤੋਂ ਬਿਨਾਂ, ਜਪਜੀ ਤੋਂ ਬਿਨਾਂ ਜਿਹੜਾ ਮੂੰਹ ਚ ਪਾਉਂਦਾ ਤਨਖਾਹੀ ਆਖਿਆ ਜਾਂਦਾ। ਸਾਡੇ ਲੋਕ ਕਹਿੰਦੇ ਨੇ ਇਹ ਰਹਿਤਨਾਮੇ ਜੀ, ਇਹ ਗੱਪਾਂ ਜੀ, ਚਲੋ ਛੱਡੋ, ਆਓ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰੋ। ਜਿਹੜਾ ਬੰਦਾ ਸਿਮਰਨ ਤੋਂ ਬਿਨਾਂ, ਵਾਹਿਗੁਰੂ ਮੈਂ ਆਪਣੇ ਕੋਲੋਂ ਸ਼ਬਦ ਨਹੀਂ ਕਹਿ ਰਿਹਾ, ਮਰਨੰਗ ਬਿਸਰਨ ਗੋਬਿੰਦੇ, ਜਿਹੜਾ ਸਿਮਰਨ ਤੋਂ ਬਿਨਾਂ, ਪਰਮਾਤਮਾ ਦੀ ਯਾਦ ਤੋਂ ਬਿਨਾਂ ਤਨ ਤੇ ਕੱਪੜਾ ਪਾਉਂਦਾ ਤੇ ਮੂੰਹ ਚ ਰੋਟੀ ਪਾਉਂਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਕੁੱਤੇ ਦੀ ਤਰ੍ਹਾਂ ਹੈ ਜਿਹੜਾ ਘਰ ਘਰ ਵੀ ਜਾ ਕੇ ਭਾਂਡੇ ਚੱਟਦਾ ਪਿਆ ਹੈ। ਹੁਣ ਵਾਹਿਗੁਰੂ ਮੈਂ ਤਾਂ ਕਿਹਾ ਵੀ ਕੁਛ ਨਾ ਕਰੋ, ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਤਾਂ ਆਪਾਂ ਕਰ ਸਕਦੇ ਹਾਂ ਨਾ, ਇਹ ਵੀ ਨਹੀਂ ਆਉਂਦਾ 5 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਓ। ਕੱਲ ਵੀ ਮੈਂ ਅਰਜ਼ ਕੀਤੀ ਸੀ, ਜਿੰਨੇ ਬੰਦੇ ਨੇ ਵੀ ਮੁਕਾਮ ਤੇ ਪਹੁੰਚਣਾ ਹਮੇਸ਼ਾ ਇੱਕ ਸਟੈਪ ਹੀ ਚੁੱਕਿਆ ਜਾਂਦਾ, ਦੋ ਪੈਰ ਇਕੱਠੇ ਕਦੀ ਨਹੀਂ ਚੁੱਕੇ। ਯਾਦ ਰੱਖਿਓ ਜ਼ਿੰਦਗੀ ਦਾ ਇੱਕ ਇੱਕ ਸਟੈਪ ਹੀ ਬੰਦੇ ਨੂੰ ਹਜ਼ਾਰਾਂ ਮੀਲ ਤੱਕ ਦੂਰ ਲੈ ਜਾਂਦਾ ਹੈ। 5 ਮਿੰਟ ਰੋਜ਼ ਜਪੋਗੇ, 1 ਮਹੀਨੇ ਚ 1.5 ਘੰਟਾ ਜਪ ਜਾਣਾ, ਸਾਲ ਚ ਕਿੰਨਾ ਹੋ ਗਿਆ? 5 ਮਿੰਟ ਕਿੰਨੇ ਕੁ ਹੁੰਦੇ ਆ ਜੀ? ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਿਮਰਨ ਤੋਂ ਬਿਨਾਂ ਖਾਂਦਾ, ਸਿਮਰਨ ਤੋਂ ਬਿਨਾਂ ਪਾਉਂਦਾ, ਉਹ ਇਸ ਤਰ੍ਹਾਂ ਜਿਵੇਂ ਕੁੱਤਾ ਝੂਠ ਵਿੱਚ ਮੂੰਹ ਪਾਉਂਦਾ, ਤੇ ਸਿਮਰਨ ਤੋਂ ਬਿਨਾਂ ਜਿਹੜਾ ਮੇਕਅਪ ਕਰਕੇ ਹਾਰ ਸ਼ਿੰਗਾਰ ਕਰੀ ਬੈਠਾ, ਇਸ ਤਰ੍ਹਾਂ ਜਿਵੇਂ ਮੁਰਦੇ ਲਾਸ਼ ਨੂੰ ਫਿਊਨਲ ਤੋਂ ਪਹਿਲਾਂ ਸ਼ਿੰਗਾਰ ਪੈ ਕਰਦੇ ਆ। ਇਸ ਤਰ੍ਹਾਂ ਇੱਥੇ ਕਰਦੇ ਨਾ ਜੀ ਚੰਗੀ ਤਰ੍ਹਾਂ ਟਾਈ ਸ਼ਾਈ ਲਾ ਕੇ ਵੀ ਹੈ ਸਾੜਨ ਲੱਗੇ, ਬੰਦਾ ਫਿਰ ਵੀ ਨੀ ਸਮਝਦਾ ਪਿਆ। ਹੁਣ ਇਹਨੂੰ ਕੱਪੜਿਆਂ ਨਾਲ ਨਾ ਸ਼ਿੰਗਾਰੋ, ਇਹਦੇ ਲਈ ਅਰਦਾਸ ਕਰੋ। ਜੇ ਸਾਰੀ ਜੰਗੀ ਚੰਗੀ ਕਰਮ ਕਰਤੂਤ ਨੀ ਕੀਤੀ, ਕੋਈ ਭਜਨ ਵਾਲਾ ਅਰਦਾਸ ਕਰਦੇ ਬਖਿਆ ਜਾਏ, ਉਦੋਂ ਵੀ ਜ਼ੋਰ ਲੱਗਾ ਹੁੰਦਾ। ਮਰਦਿਆਂ ਵੀ ਲੋਕੀ ਇਸ਼ੂ ਬਣਾਈ ਬੈਠੇ ਆ ਜੀ ਇੱਜ਼ਤ ਦਾ, ਅਸੀਂ ਇੰਨੇ ਹਜ਼ਾਰ ਵਾਲਾ ਡੱਬਾ ਲਿਆ, ਸੁਣੂ ਮਿਲਦਾ। ਉਹ ਮਰ ਗਿਆ, ਮਰ ਕਹਿੰਦੇ ਮਰੇ ਹੋਏ ਨੂੰ ਵੀ ਡੱਬੇ ਨਾਲ ਤੁਲਨਾ ਕਰਦਿਆ ਸਾਡੇ ਇੰਡੀਆ ਚ ਤਾਂ ਇਹ ਜੀ, ਚਲੋ ਇੱਥੇ ਤੇ ਇੰਨੇ ਕੁ, ਉੱਥੇ ਮਰੇ ਕੋਈ ਬੰਦੇ ਦੇ ਬੰਦਿਆਂ ਦੀ ਭੋਗ ਦੀ ਗਿਣਤੀ ਕੀਤੀ ਜਾਂਦੀ ਹੈ। ਸਾਡੇ ਭੋਗ ਤੇ ਫਲਾਣਾ ਬਾਬਾ ਵੀ ਆਇਆ, ਸਾਡੇ ਫਲਾਣਾ ਲੀਡਰ ਵੀ ਆਇਆ, ਇੰਨਾ ਪਤਾ ਹੀ ਨੀ ਜਿਹੜਾ ਘਰੋਂ ਮਰ ਗਿਆ ਉਹਦੀ ਅਰਦਾਸ ਵੀ ਕੀਤੀ ਕਿ ਨਹੀਂ ਚੰਗੀ ਤਰ੍ਹਾਂ। ਵੇਖੋ ਮੈਂ ਕਹਿੰਦਾ ਇੰਨੀ ਅਗਿਆਨਤਾ। ਗੁਰੂ ਸਾਹਿਬ ਨੇ ਕਿਹਾ ਨਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ, ਵਾਹਿਗੁਰੂ ਮੈਨੂੰ ਮਿਲ ਆਪਣਾ ਨਾਮ ਦੇ ਦੇ, ਮੈਂ ਮਰ ਜਾਗਾ ਨਹੀਂ ਤੇ। ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹ, ਨਾਮ ਬਿਨਾ ਜੋ ਪੈਰ ਹੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ, ਮਰਨੰਗ ਬਿਸਰਨ ਗੋਬਿੰਦੇ ਮੌਤ ਏ ਜੀ। ਨਾਮ ਬਿਨਾ ਜੋ ਪੈਰ ਹੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ, ਮੁਰਦੇ ਤੇ ਕਰੀ ਜੋ ਸ਼ਿੰਗਾਰ, ਨਾਮ ਬਿਸਾਰ ਕਰੇ ਅਨਕਾਜ। ਮਹਾਰਾਜ ਕਹਿੰਦੇ ਨੇ ਪਿਆਰਿਓ, ਜਿਹੜਾ ਨਾਮ ਨੂੰ ਛੱਡ ਕੇ ਦੁਨੀਆਂ ਦੇ ਕਾਜ ਚ ਮਸਤਕ ਹੈ, ਉਸ ਬੰਦੇ ਨੂੰ ਟਿਕਾ ਕਿੱਥੇ? ਸਤਿਗੁਰੂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਅਸਲ ਚ ਜਿੱਥੇ ਰੱਬ ਭੁੱਲ ਜਾਏ ਉੱਥੇ ਮੌਤ ਕਹਿ, ਤੇ ਉਸ ਬੰਦੇ ਦੀ ਹਾਲਤ ਇਸ ਤਰ੍ਹਾਂ ਜਿਵੇਂ ਦੁੱਧ ਤੋਂ ਬਿਨਾਂ ਗਾਂ ਦੀ ਹਾਲਤ ਮੰਦੀ, ਖੰਭ ਤੋਂ ਬਿਨਾਂ ਪੰਛੀ ਦੀ ਕੋਈ ਕੀਮਤ ਨਹੀਂ, ਪਾਣੀ ਤੋਂ ਬਿਨਾਂ ਫਸਲ ਕਦੀ ਨੀ ਪੈਦਾ ਹੁੰਦੀ। ਜਿੱਥੇ ਨਾਮ ਭੁੱਲ ਜਾਏ ਉਹਨਾਂ ਲੋਕਾਂ ਦੀ ਹਾਲਤ ਇਹ ਹੋਵੇ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜੇ ਖੰਭ ਹੀ ਖੋਨੀ ਤੇ ਪੰਛੀ ਨੂੰ ਕੀ ਕਰੋਗੇ? ਖੰਭ ਹੀ ਉਡਾਰੀ ਮਰਵਾਉਂਦੇ ਆ। ਹੈ ਪੰਛੀ ਪਰ ਖੰਭ ਕੋਈ ਨਹੀਂ, ਹੈ ਜੀਵ ਆਤਮਾ ਪਰ ਸਿਮਰਨ ਵਾਲੇ ਪੰਖੀ ਕੋਈ ਨਹੀਂ, ਇਹ ਕੀ ਕਰੇਗਾ ਵਿਚਾਰਾ? ਦੁੱਧ ਤੋਂ ਬਿਨਾਂ ਗਾਂ ਵੱਢੀ ਹੋਈ ਜਾਣੀ ਹੈ ਨਾ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਖੀ, ਕਿਆ ਸੁਲਤਾਨ ਸਲਾਮ ਵਿਖੀਣਾ ਵਿਖੂਣਾ, ਅੰਧੀ ਕੋਠੀ ਤੇਰਾ ਨਾਮ ਨਖੀ। ਜਿਹਨੂੰ ਨਮਸਕਾਰ ਹੀ ਕੋਈ ਨੀ, ਕਾਹਦਾ ਬਾਦਸ਼ਾਹ? ਮੇਰੀ ਬੇਨਤੀ ਹੈ ਜੀ ਭਾਈ, ਜਿੱਥੇ ਨਾਮ ਵਿਸਰ ਗਿਆ ਉਥੇ ਮੌਤ ਜੇ, ਤੇ ਜਿੱਥੇ ਨਾਮ ਚੇਤੇ ਆ ਗਿਆ ਉਥੇ ਜ਼ਿੰਦਗੀ ਹੈ। ਮਰਨੰਗ ਬਿਸਰਨ ਗੋਬਿੰਦ ਹੈ, ਮੌਤ ਕਹਿ ਪਰਮਾਤਮਾ ਦਾ ਵਿਸਰ ਜਾਣਾ, ਜੀਵਨੰਗ ਹਰ ਨਾਮ ਤੇ ਹਮਣੇ, ਜਿੱਥੇ ਵਾਹਿਗੁਰੂ ਜੀ ਦਾ ਨਾਮ ਚੇਤੇ ਆ ਜਾਏ ਉਹ ਜ਼ਿੰਦਗੀ ਬਣ ਜਾਂਦੀ ਹੈ। ਫਿਰ ਜਿਉਂ ਜਿਉਂ ਚੇਤੇ ਹੁੰਦਾ ਹੈ ਫਿਰ ਜੀਵਨ ਦੀ, ਮੈਂ ਫੁੱਲ ਦੀ ਉਦਾਹਰਣ ਲਈ ਨਾ ਜੀ, ਜਿਉਂ ਜਿਉਂ ਚੇਤੇ ਹੁੰਦਾ ਫਿਰ ਉਹਦੇ ਨਾਲ ਸੰਬੰਧ ਬਣਿਆ ਰਹਿੰਦਾ ਹੈ। ਇਹੀ ਕਾਰਨ ਕਿ ਜਿਉਂਦਾ ਬੰਦਾ ਜਦੋਂ ਨਾਮ ਚ ਜੀਣ ਲੱਗ ਪੈਂਦਾ ਹੈ, ਉਹਨੂੰ ਇੰਨਾ ਪਤਾ ਹੈ ਕੋਈ ਗੱਲ ਨਹੀਂ, ਇਹ ਸਰੀਰ ਤਾਂ ਚਲਾ ਜਾਣਾ ਹੈ ਪਰ ਮੈਂ ਉਸ ਜੀਵਨ ਦੇ ਸੋਮੇ ਨਾਲ ਜੁੜ ਚੁੱਕਾ ਜਿਹੜਾ ਸਰੀਰ ਜਾਣ ਤੋਂ ਬਾਅਦ ਵੀ ਮੈਨੂੰ ਸੰਭਾਲ ਲਵੇਗਾ। ਇਹੀ ਕਾਰਨ ਮੈਂ ਕਹਿੰਦਾ ਹੁੰਦਾ ਕਿ ਨਾਮ ਸਿਮਰਨ ਫਿਰ ਕਿਵੇਂ ਨਾ ਵਿਸਰੇ। ਕੱਲ ਵੀ ਸਬਜੈਕਟ ਚੱਲਿਆ ਕਿਉਂਕਿ ਸਾਰੀ ਗਾਥਾ ਚ ਨਾ ਜੀ ਨਾਮ ਤੋਂ ਬਿਨਾਂ ਦੂਜੀ ਗੱਲ ਹੀ ਕੋਈ ਨੀ। ਜੀਵਨ ਹਰ ਨਾਮ ਧਿਆਵਣਾ, ਜਦੋਂ ਨਾਮ ਧਿਆਵਾਂਗੇ ਉਹਦੇ ਚੋਂ ਜ਼ਿੰਦਗੀ ਮਿਲੇਗੀ। ਇਸੇ ਕਰਕੇ ਗੁਰੂ ਜੀ ਨੇ ਵਾਰ ਵਾਰ ਇੱਕੋ ਬੇਨਤੀ ਕੀਤੀ, ਤੂੰ ਵਿਸਰੀ ਨਾ। ਸਾਡੀ ਤਾਂ ਪਹਿਲੀ ਅਰਦਾਸ ਹੀ ਜਪਜੀ ਸਾਹਿਬ ਦੀ ਏ ਜੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਮੈਨੂੰ ਵਿਸਰ ਨਾ ਜਾਈ, ਭੁੱਲੀ ਨਾ ਤੂੰ। ਕੀ ਵਿਸਰਾ, ਕਿਉਂ ਵਿਸਰਨਾ ਮੈਨੂੰ? ਦੁੱਖ ਬਹੁਤਾ ਅਲੱਗ ਹੈ, ਦੁੱਖ ਲੱਗ ਗਿਆ ਤੂੰ ਵਿਸਰ ਨਾ ਕਹੀਂ, ਬੜੀ ਮੌਤ ਹੀ ਮੇਰੀ ਤੂੰ ਭੁੱਲ ਗਿਆ, ਮੇਰੀ ਮੌਤ ਕਹਿ। ਜੀਵਨ ਕਹਿ ਆਖਾਂ ਜੀਵਾਂ, ਵਿਸਰੈ ਮਰ ਜਾਉ। ਜਿਉ ਜਿਉ ਸ਼ਬਦ ਦਾ ਅਭਿਆਸ ਗੁਰਸੇ ਕਰਦਾ ਗੁਰਮੁਖੋ, ਇਸ ਜੀਵਨ ਤੋਂ ਅੱਗੇ ਉਸ ਜੀਵਨ ਦੀ ਸਮਝ ਪੈਂਦੀ ਏ ਜਿਹੜਾ ਜੀਵਨ ਫਿਜ਼ੀਕਲ ਤੌਰ ਤੇ ਕੋਈ ਨਹੀਂ ਦੇ ਸਕਦਾ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਮਰਨੰਗ ਬਿਸਰਨ ਗੋਬਿੰਦ ਹੈ, ਜੀਵਨ ਹਰ ਨਾਮ ਧਿਆਵਣ ਹੈ, ਜੀਵਨੋ ਮੈਂ ਜੀਵਨ ਪਾਇਆ। ਮਹਾਰਾਜ ਕਹਿੰਦੇ ਮੈਂ ਜੀਵਨ ਵਿੱਚੋਂ ਕੀਮਤੀ ਜ਼ਿੰਦਗੀ ਮਿਲੀ, ਗੁਰੂ ਨੂੰ ਪ੍ਰੇਮ ਕਰਕੇ ਗੁਰਮੁਖ ਪਾਏ ਰਾਮ। ਸਤਿਗੁਰੂ ਕਹਿੰਦੇ ਨੇ ਨਾਮ ਚੇਤੇ ਆਉਣਾ। ਹਾਂ ਇੱਕ ਮੈਂ ਇੱਥੇ ਹੋਰ ਬੇਨਤੀ ਕਰਦਾ, ਇੱਕ ਤਾਂ ਇਹ ਸੀ ਮਰਨੰਗ ਬਿਸਰਨ ਗੋਬਿੰਦੇ ਜਿਨ੍ਹਾਂ ਨੂੰ ਬਿਲਕੁਲ ਭੁੱਲ ਗਿਆ, ਇੱਕ ਅਵਸਥਾ ਬਾਣੀ ਨੇ ਹੋਰ ਕਹੀ ਜਦੋਂ ਸਿਮਰਨ ਕਰਨ ਵਾਲੇ ਨੂੰ ਥੋੜਾ ਜਿਹਾ ਕਿਤੇ ਨਾਮ ਦਾ ਤੋਟਾ ਆਉਂਦਾ ਤਾਂ ਬੁਰਾ ਹਾਲ ਹੁੰਦਾ। ਕਈ ਵਾਰੀ ਅਸੀਂ ਕਹਿੰਦੇ ਬੰਦਾ ਨਾਮ ਬੜਾ ਜਪਦਾ ਪਰ ਅੱਜ ਬੜਾ ਗੁੱਸੇ ਜੀ, ਪੁੱਛੋ ਕੁਝ ਨਾ। ਜਿਹੜਾ ਬੰਦਾ ਰੂਟੀਨ ਚ ਨਾਮ ਜਪ ਰਿਹਾ ਨਾ, ਜਿੱਦਣ ਉਹਦੇ ਨੇਮ ਵਿੱਚ ਤੋਟਾ ਆਏਗਾ, ਜੇ ਉਹ ਟਰਬਲ ਖਰੀ ਕਰਦਾ ਤੇ ਉਹਨੂੰ ਇੱਕੋ ਦਮ ਉਹਦਾ ਤਰਲਾ ਮਾਰੋ, ਤੂੰ ਗੁਟਕਾ ਪਕੜ ਤੇ ਘੰਟਾ ਗੁਰੂ ਗੁਰੂ ਜਪ ਲੈ, ਤੋਟਾ ਤੈਨੂੰ ਅੰਦਰੋਂ ਆਇਆ ਤੇ ਗੁੱਸਾ ਸਾਡੇ ਤੇ ਕੱਢੀ ਜਾਣਾ। ਉਹ ਅੰਦਰ ਦਾ ਤੋਟਾ ਹੁੰਦਾ। ਇੱਕ ਵਾਰ ਅਰਜ਼ ਮੈਂ ਆਪ ਜੀ ਨੂੰ ਕੀਤੀ ਸੀ, ਜੀ ਭਾਈ ਸਾਹਿਬ ਨੇ ਲਿਖਿਆ, ਭਾਈ ਵੀਰ ਸਿੰਘ ਉਹਨਾਂ ਨੇ, ਕਿ ਖੇਤ ਜ਼ਿਮੀਦਾਰ ਉਹ ਬੜੀ ਵਾਰੀ ਸਾਖੀ ਆਪਾਂ ਵਾਚੀ, ਖੂਹ ਤੇ ਬੈਠਾ ਸੀ, ਹਲਟ ਚਲਾ ਰਿਹਾ ਸੀ ਤੇ ਸ਼ਾਮ ਦਾ ਵੇਲਾ ਬਲਦਾਂ ਨਾਲ ਪਾਣੀ ਕੱਢ ਰਿਹਾ ਖੂਹ ਚੋਂ, ਟਿੰਡਾਂ ਖੂਹ ਵਾਲੀਆਂ ਗਿਰਦੀਆਂ ਨੇ, ਪਾਣੀ ਨਿਕਲਦਾ ਤੇ ਸ਼ਾਮ ਵੇਲੇ ਸੂਰਜ ਢਲਦੇ ਗੁਰਮੁਖ ਪਿਆਰਾ ਆ ਗਿਆ ਤੇ ਉਹ ਉਹ ਬੰਦਗੀ ਦਾ ਪੁਤਲਾ ਹੀ ਸੀ ਕੋਈ, ਉਹਨੂੰ ਤਰੇ ਬੜੀ ਲੱਗੀ, ਬੜੀ ਪਿਆਸ ਲੱਗੀ। ਉਹ ਖੂਹ ਤੇ ਖਲੋ ਕੇ ਆਵਾਜ਼ ਦੇ ਕੇ ਕਹਿੰਦੇ ਨੇ, ਜੱਟਾ ਸਿੱਧਾ ਹੀ ਸ਼ਬਦ ਵਰਤਿਆ, ਉਹ ਜੱਟਾ ਉਹ ਜ਼ਿਮੀਦਾਰਾ, ਮੈਨੂੰ ਬੜੀ ਤਰੇ ਲੱਗੀ ਹੈ, ਪਾਣੀ ਪਿਆ ਦੇਗਾ। ਉਹਨੇ ਕਿਹਾ, ਕਿਉਂ ਨੀ ਬਾਬਾ ਖੂਹ, ਮੈਂ ਬੰਦ ਕਰਨ ਲੱਗਾ। ਮਨ ਚ ਆਇਆ, ਭਾਂਡਾ ਸੁੱਚਾ ਕੋਈ ਨਹੀਂ, ਦੇਖੋ ਜਦੋਂ ਰੱਬ ਸਮਾਂ ਬਣਾਉਂਦਾ ਉਦੋਂ ਫੁਰਨੇ ਤੇ ਸਬੱਬ ਵੀ ਉਹੋ ਜਿਹੀ ਬਣਾਈ ਜਾਂਦਾ। ਇਹਨੂੰ ਜਲ ਛਕਾਣਾ ਤੇ ਕਿਹਦੇ ਛਕਾਵਾਂ। ਮਨ ਨੇ ਕਿਹਾ, ਖੂਹ ਦੀਆਂ ਟਿੰਡਾਂ ਸਾਰਾ ਦਿਨ ਨਹਾਉਂਦੀਆਂ ਰਹੀਆਂ ਨੇ, ਇੱਕ ਟਿੰਡ ਹੀ ਖੋਲ ਲੈਣਾ। ਟਿੰਡ ਅੱਧੀ ਇੱਕ ਪਾਣੀ ਨਾਲ ਭਰੀ, ਉਹ ਖੋਲ ਲਈ। ਇਹ ਸੱਚੀ ਘਟਨਾ ਹੈ। ਪਰ ਪਤਾ ਨੀ ਜਦੋਂ ਪਾਣੀ ਵਾਲੀ ਟਿੰਡ ਦੇਖੀ, ਅੱਧੀ ਭਰੀ ਏ, ਛਲਕਦੀ ਏ, ਤੇ ਮਨ ਚੋਂ ਆਵਾਜ਼ ਆਈ, ਗਰਮੀ ਜੇਠ ਦਾ ਮਹੀਨਾ ਸੀ, ਬੜੀ ਗਰਮੀ ਏ, ਇਹਨੇ ਕਿਹੜਾ ਰੋਜ਼ ਆਉਣਾ। ਮਨਾ ਗਾਂ ਚੋਣੀ ਏ, ਚੋਣ ਦਾ ਵੇਲਾ ਹੋ ਗਿਆ ਤੇ ਚਾਰ ਧਾਰਾਂ ਇਸ ਟਿੰਡ ਵਿਚ ਮਾਰ ਦੇ, ਕੱਚੀ ਲੱਸੀ ਬਣਾ ਕੇ ਪਿਆ ਦੇਣਾ। ਇਥੋਂ ਦੇ ਬੱਚਿਆਂ ਨੂੰ ਸਮਝ ਨੀ ਪੈਣੀ ਧਾਰਾਂ ਕੀ ਹੁੰਦੀਆਂ ਨੇ। ਉਂਝ ਆਪਣੇ ਸ਼ਬਦ ਪਿੰਡਾਂ ਚ ਕਹਿੰਦੇ, ਤੈਨੂੰ ਬੰਦਾ ਬਣਨੇ ਤੇ ਤੈਨੂੰ ਦੇਣਾ ਮੈਂ ਧਾਰਾਂ। ਧਾਰਾਂ ਅਸਲ ਚ ਕੀ ਹੁੰਦਾ ਸੀ, ਡੋਕੇ ਵੀ ਕਹਿੰਦੇ ਸਨ ਜੀ, ਸ਼ਾਇਦ ਡੋਕਿਆਂ ਦੇ ਸਮਝ ਵੀ ਨੀ ਹੋਣੀ, ਆਮ ਬੋਲੀ ਵੱਖ ਵੱਖ ਹੁੰਦੀ ਹੈ ਨਾ। ਜਦੋਂ ਮੱਝ ਚੋ ਲੈਣੀ ਤੇ ਸਾਨੂੰ ਪਤਾ ਜੀ ਅਸੀਂ ਤੁਹਾਡੇ ਚੋਂ ਬੜੇ ਬੈਠੇ ਹੋਣਗੇ, ਉਦੋਂ ਬਾਅਦ ਦਾਦੇ ਜਾਂ ਬਜ਼ੁਰਗ ਉਹਨਾਂ ਨਾਲ ਕਹਿਣਾ, ਉਹ ਕੰਮ ਕਰ, ਆ ਮੈਂ ਚਾਰ ਕੁ ਡੋਕੇ ਛੱਡੇ ਨੂੰ, ਤੂੰ ਚੁੰਗ ਲੈ ਹੁਣ। ਉਹ ਫਿਰ ਮੱਝ ਗਾਂ, ਵੈਸੇ ਮੱਝ ਦੀਆਂ ਧਾਰਾਂ ਲਈਆਂ ਜਾਂਦੀਆਂ ਸਨ, ਗਾਂ ਦੀਆਂ ਨੀ ਸੀ ਕੋਈ ਲੈਂਦਾ। ਉਹ ਡੋਕੇ ਆਪਣੇ ਮੂੰਹ ਚ ਮਾਰਦੇ ਸਨ ਤੇ ਜਾਂ ਕਿਤੇ ਮੂੰਹ ਪੱਕ ਜਾਣਾ, ਛਾਲੇ ਹੋ ਜਾਣੇ, ਉਦੋਂ ਕਹਿੰਦੇ ਸਨ ਬੱਕਰੀ ਦੀਆਂ ਧਾਰਾਂ ਇਹਦੇ ਮੂੰਹ ਚ ਮਾਰੋ, ਛਾਲੇ ਠੀਕ ਹੋ ਜਾਣਗੇ। ਮੈਂ ਤਾਂ ਕਿਹਾ ਵੀ ਉਹ ਸ਼ਬਦ ਬੜਾ ਪੁਰਾਣਾ ਹੈ ਜੀ। ਮਨ ਚ ਆਇਆ, ਮਨਾ ਇਹਨੂੰ ਪਿਆਸ ਲੱਗੀ, ਵਿਸ਼ੇ ਤੋਂ ਦੂਰ ਨਾ ਜਾਇਓ। ਇੱਕ ਵਿਸਰਨਾ ਉਹ ਵੇ ਜਿਹੜਾ ਨਾਸਤਕ ਕਹਿ ਲੋ, ਨਾਸਤਕ ਸ਼ਬਦ ਵੀ ਨਾ ਵਰਤਾਂ, ਉਹ ਵਿਸਰਨਾ ਹੈ ਜਿਹੜਾ ਵਿਸ਼ੇ ਵਿੱਚ ਲੁਪਤ ਹੈ। ਇੱਕ ਉਹ ਵਿਸਰਨਾ ਜਿਹੜਾ ਬੰਦਗੀ ਕਰਦਾ, ਇੱਕ ਦਿਨ ਤੋਟਾ ਪੈ ਜਾਓ, ਤਰਲੇ ਮਾਰਦਾ, ਮੈਂ ਮਰ ਜਾਂਗਾ ਜੇ ਤੂੰ ਵਿਸਰ ਗਿਆ ਤਾਂ। ਮੈਂ ਇਹਦੇ ਅਰਥ ਇਹ ਵੀ ਕਰ ਰਿਹਾ, ਮਰਨੰਗ ਵਿਸਰਨ ਗੋਬਿੰਦਾ, ਮੈਂ ਮਰ ਜਾਂਗਾ ਜੇ ਤੂੰ ਵਿਸਰ ਗਿਆ ਤਾਂ। ਉਹਦੇ ਮਨ ਚ ਆਇਆ, ਚਲੋ ਇਹਨੇ ਪਾਣੀ ਪੀਣਾ ਜੀ, ਕੱਚੀ ਲੱਸੀ ਬਣਾ ਦੇਣਾ। ਉਹਨੇ ਗਾਂ ਦੀਆਂ ਦੁੱਧ ਦੀਆਂ ਧਾਰਾਂ ਉਸ ਟਿੰਡ ਵੇੜੇ ਪਾਣੀ ਚ ਮਾਰੀਆਂ, ਉਹ ਕੱਚੀ ਲੱਸੀ ਬਣ ਗਈ ਤੇ ਲਿਜਾ ਕੇ ਹੱਸ ਕੇ ਕਹਿੰਦਾ, ਬਾਬਾ ਪਾਣੀ ਤਾਂ ਰੋਜ਼ ਹੀ ਪੀਣਾ, ਕੱਚੀ ਲੱਸੀ ਪੀ, ਅੱਜ ਠੰਡ ਪੈ ਜਾਏਗੀ। ਉਹਦੇ ਚਿਹਰੇ ਚ ਨੂਰ ਸੀ, ਗੈਰ ਗੰਭੀਰ ਸੀ ਉਹ, ਉਹਦੀਆਂ ਅੱਖਾਂ ਚ ਖੁਮਾਰੀ ਸੀ। ਉਹਨੇ ਟਿੰਡ ਪਕੜ ਕੇ ਮੂੰਹ ਨੂੰ ਲਾ ਲਈ, ਅੱਧੀ ਇੱਕ ਟਿੰਡ ਜਦੋਂ ਉਹਨੇ ਕੱਚੀ ਲੱਸੀ ਪੀ ਲਈ ਤੇ ਮੂੰਹ ਚੋਂ ਵਗਿਆ ਕੱਚੀ ਲੱਸੀ, ਹੱਥ ਇਸ ਤਰ੍ਹਾਂ ਹੀ ਮਾਰਿਆ ਉਹਨੇ ਸਿੱਧਾ ਪੁੱਠਾ ਹੱਥ ਮਾਰ ਕੇ ਜੀ। ਚਲੋ ਹੁਣ ਤੇ ਬੜਾ ਸਲੀਕਾ ਹੈ ਨਾ ਜੀ, ਨੈਪਕਿਨ ਆਇਆ, ਮੈਨੂੰ ਪਤਾ ਵੀ ਉਹ ਚੰਗੇ ਸੰਦੇਣਾ ਚ ਪੁੱਠੇ ਹੱਥ ਮਾਰ ਕੇ ਮੂੰਹ ਸਾਫ਼ ਹੋ ਜਾਂਦਾ ਸੀ। ਉਹ ਕੋਈ ਨੀ ਲੱਭਦੇ ਹੁਣ, ਹੁਣ ਤਾਂ ਲੋਕੀ ਬੈਠੇ ਵਿੰਦੇ ਨੇ ਗਿਰ ਬਰਕੀ ਕਿਵੇਂ ਮੂੰਹ ਚ ਪਾਏਗਾ, ਸਾਡੀ ਬੜੀ ਮੁਸ਼ਕਲ ਹੁੰਦੀ। ਉਹ ਚੰਗੇ ਸੰਦੇਣ ਤੁਰੇ ਫਿਰਦੇ ਸੌਸਤਰੀ ਪਿੰਡਾਂ ਚ, ਕਾਹਦੇ ਫਸ ਗਏ ਇੱਥੇ। ਉਹਨੇ ਹੱਥ ਮਾਰਿਆ, ਦਾੜਾ ਸਾਫ਼ ਹੋ ਗਿਆ ਤੇ ਉਹਨੇ ਪੀ ਕੇ ਟਿੰਡਾ ਦੇ ਹੱਥ ਚ ਫੜ ਕੇ ਕਹਿੰਦੀ, ਉਹ ਕਹਿੰਦਾ ਜ਼ਿਮੀਦਾਰਾ ਤੈਨੂੰ ਪਤਾ ਸੀ ਮੈਨੂੰ ਭੁੱਖ ਲੱਗੀ, ਮੈਨੂੰ ਭੁੱਖ ਵੀ ਲੱਗੀ ਸੀ, ਤੂੰ ਮੈਨੂੰ ਕੱਚੀ ਲੱਸੀ ਪਿਆ ਲਈ। ਉਹ ਨਾਲੇ ਗਾਂ ਨੂੰ ਬੰਨੇ ਤੇ ਵੱਛੇ ਨੂੰ, ਕਹਿੰਦਾ ਬਾਬਾ ਮੈਂ ਕਿਹੜਾ ਅੰਤਰਜਾਮੀ ਆ, ਮੈਂ ਤਾਂ ਸਾਰਾ ਦਿਨ ਖੂਹ ਤੇ ਰਹਿੰਦਾ। ਅੱਧੀ ਟਿੰਡ ਬੱਚੀ ਪੀ ਕੇ ਟਿੰਡ ਰੱਖ ਕੇ ਕਹਿੰਦਾ ਮੇਰੀ ਗੱਲ ਸੁਣ, ਕੋਲ ਆ ਗਿਆ, ਇਹ ਪੜ੍ਹਿਓ ਤੁਸੀਂ ਪ੍ਰਸੰਗਲੀਆਂ ਜਾਂ ਗੁਰਮੁਖ ਸਿੱਖਿਆ ਉਹਦੇ ਚ ਲਿਖਿਆ। ਕਹਿੰਦਾ ਮੈਂ ਤੈਨੂੰ ਅੱਗੇ ਕਿਹਾ ਸੀ ਕਿ ਮੈਨੂੰ ਭੁੱਖ ਵੀ ਲੱਗੀ ਸੀ, ਤੈਨੂੰ ਪਤਾ ਸੀ। ਉਹਨੇ ਖਿੱਝ ਕੇ ਕਿਹਾ, ਕਹਿੰਦਾ ਬਾਬਾ ਤੂੰ ਆਇਆ ਮੈਨੂੰ ਲੱਗਦਾ ਵੀ ਕਿ ਰੱਬ ਦੇ ਨਾਲ ਹੈ, ਜੋ ਮੇਰੇ ਗਰੀਬ ਕੋਲ ਸੀ ਮੈਂ ਤੈਨੂੰ ਦੇ ਦਿੱਤਾ। ਯਾਦ ਰੱਖਿਓ ਗਰੀਬ ਸ਼ਬਦ ਉਹਦੀ ਮੈਂ ਮਰ ਚੁੱਕੀ ਸੀ। ਕਹਿੰਦਾ ਮੇਰੇ ਕੋਲ ਕੀ ਪਦਾਰਥ ਸੀ, ਕੀ ਮੈਂ ਤੈਨੂੰ ਖਵਾਇਆ, ਗਾਂ ਚੋਣ ਦਾ ਵੇਲਾ ਸੀ, ਜੋ ਮੇਰੇ ਗਰੀਬ ਕੋਲ ਸੀ ਮੈਂ ਦੇ ਦਿੱਤਾ। ਉਹਨੇ ਬਾਂਹ ਪਕੜ ਕੇ ਕਿਹਾ, ਕਹਿਣ ਲੱਗਾ ਬੈਠੋ ਜਿਮੀਦਾਰਾ, ਜੋ ਮੇਰੇ ਗਰੀਬ ਕੋਲ ਮੈਂ ਤੈਨੂੰ ਦੇ ਜਾਂਦਾ, ਤੈਨੂੰ ਦੇਣਾ ਕੁਛ। ਉਹਨੇ ਕਿਹਾ ਬਾਬਾ ਕੀ ਦੇਗਾ, ਉਹਨੇ ਇੱਕੋ ਸ਼ਬਦ ਕਿਹਾ, ਬੋਲ ਵਾਹਿਗੁਰੂ। ਉਹ ਬੋਲਿਆ ਵਾਹਿਗੁਰੂ। ਅੱਧਾ ਘੰਟਾ ਉਹਨੇ ਲਾਇਆ, ਬਸ ਉਹਨੇ ਗੁਰਮੁਖ ਪਿਆਰੇ ਜਪਣ ਵਾਲੇ ਨੇ ਤੋਰਿਆ। ਜੀਵਨ ਵਾਲਾ ਹੀ ਜੀਵਨ ਦੇ ਸਕਦਾ, ਅਸੀਂ ਤਾਂ ਸਿਰਫ ਸਟੇਜ ਉੱਤੇ ਬੋਲੀ ਜਾਂਦੇ ਹਾਂ। ਨਹੀਂ, ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ, ਜਦੋਂ ਮੱਘ ਦੀ ਕੋਈ ਇੱਕ ਚੰਗਿਆੜੀ ਹੀ ਬੜੀ ਗਏ, ਢੇਰ ਸਵਾਂ ਦਾ ਲਾਈ ਜਾਓ, ਸਵਾਂ ਦੇ ਰਾਖ ਦੇ ਢੇਰ ਚੋਂ ਕਦੀ ਲਾਟ ਨਹੀਂ ਨਿਕਲਦੀ। ਇੱਕ ਭੱਖ ਦੀ ਕੋਈ ਚੰਗਾੜੀ ਅੱਗ ਦੇ ਭਾਂਬੜ ਪੈਦਾ ਕਰ ਦਿੰਦੀ ਏ, ਇੱਕ ਨਾਮ ਦੀ ਚੰਗਾੜੀ ਵਾਲਾ ਕੌਮ ਦਾ ਜੀਵਨ ਬਦਲ ਜਾਂਦਾ ਹੈ। ਉਹਨੇ ਕਿਹਾ, ਜੋ ਮੇਰੇ ਗਰੀਬ ਕੋਲ ਸੀ ਮੈਂ ਦੇਣਾ। ਕਿਹਾ, ਤੂੰ ਬੋਲ ਵਾਹਿਗੁਰੂ। ਬੋਲਿਆ, ਜਦੋਂ ਤੁਰ ਲੱਗਾ ਕਹਿੰਦਾ, ਇੱਕ ਕੰਮ ਕਰੀ, ਕੋਈ ਔਖਾ ਨਹੀਂ ਹੋ, ਬੜਾ ਸੌਖਾ ਹੀ, ਅੰਦਰ ਧਸ ਜਾਏਗਾ, ਰੋਮਾਂ ਚ ਰਚ ਜਾਏਗਾ, ਸਭ ਕੁਝ ਭੁੱਲ ਜਾਈ, ਪਰ ਜ਼ਿੰਦਗੀ ਚ ਇਹਨੂੰ ਕਦੀ ਨਾ ਭੁੱਲੀ। ਜਾਗ ਲੱਗ ਗਈ, ਬਹਿੰਦਿਆਂ ਵਾਹਿਗੁਰੂ, ਸੁੱਤਿਆਂ ਵਾਹਿਗੁਰੂ, ਖਲ ਬਾਂਹਦਿਆਂ ਵਾਹਿਗੁਰੂ। ਗੁਰਮੁਖੋ, ਤਾਂ ਹੀ ਰੌਲਾ ਪਾਉਂਦੇ ਪਏ ਹਾਂ